ਦੁਇਰਾ ਹਰ ਗੋਪਾਲ ਸਿੱਖ ਹੋਏ ਕਰ ਪਿਤਾ ਬਿਸ਼ੰਬਰ ਦਾਸ ਹੱਥ ਜੋੜ ਬੂਜਨ ਲੱਗਿਓ ਸ੍ਰੀ ਸਤਿਗੁਰ ਕੇ ਪਾਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਸਾਹਿਬੇ ਕਮਾਲ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਬਿਸੰਬਰ ਦਾਸ ਤੇ ਹਰਗੋਪਾਲ ਔਰ ਆਪਣੇ ਹੋਰ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਕਿਸ ਕਿਸ ਸਮੇਂ ਗੁਰਸਿੱਖ ਨੂੰ ਗੁਰੂ ਚਰਨਾਂ ਵਿੱਚ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ। ਉਹ ਅਰਦਾਸਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਸਰਬੱਤ ਪੰਥ ਖਾਲਸੇ ਨੂੰ ਦੱਸ ਰਹੇ ਨੇ ਕਿ ਹਰ ਵੇਲੇ ਗੁਰਸਿੱਖ ਨੇ ਆਪਣੇ ਮਾਲਕ ਦੇ ਆਪਣੇ ਇਸ਼ਟ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਹੇ ਗਰੀਬ ਨਵਾਜ ਦਇਆ ਨਿਧ ਕਿਰਪਾ ਕਰੋ ਸਾਡਾ ਇਹ ਮਨ ਆਪਣੇ ਚਰਨਾਂ ਵਿੱਚ ਜੋੜ ਕੇ ਰੱਖੋ ਸਾਡੀ ਸੁਰਤੀ ਤੁਹਾਡੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਆਨੰਦ ਵਿੱਚ ਬਣੀ ਰਹੇ ਤੁਹਾਡੇ ਚਰਨ ਕਮਲਾਂ ਦੇ ਪਾਵਨ ਪਵਿੱਤਰ ਰਸ ਦੇ ਵਿੱਚ ਜੁੜੀ ਰਹੇ। ਇੱਦਾਂ 75 ਅਰਦਾਸਾਂ ਪਿੱਛੇ ਸਤਿਗੁਰੂ ਜੀ ਨੇ ਦੱਸੀਆਂ ਨੇ ਹੋਰ ਵੀ ਬਹੁਤ ਕੀਮਤੀ ਤੇ ਦੁਰਲਭ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸੇ ਹਨ। ਆਓ ਅਗਲਾ ਪ੍ਰਕਰਨ ਪ੍ਰਾਰੰਭ ਹੋ ਰਿਹਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਦਸਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ। ਦੁਇਰਾ ਹਰ ਗੋਪਾਲ ਸਿੱਖ ਹੋਏ ਕਰ ਪਿਤਾ ਬਿਸ਼ੰਬਰ ਦਾਸ।
ਹਰ ਗੋਪਾਲ ਸਤਿਗੁਰਾਂ ਦੇ ਚਰਨਾਂ ਦਾ ਸਿੱਖ ਬਣ ਗਿਆ। ਪਹਿਲਾਂ ਤਾਂ ਇਹਦੇ ਮਨ 'ਚ ਸੰਸਾ ਸੀ ਨਾ, ਪਿੱਛੇ ਆਪਾਂ ਸਰਵਣ ਕਰ ਹੀ ਚੁੱਕੇ ਹਾਂ। ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਬਚਨ ਸੁਣੇ, ਸੁਣ ਕੇ ਇਹਦੇ ਮਨ ਵਿੱਚ ਸ਼ਰਧਾ ਬਣ ਗਈ, ਭਾਵਨਾ ਬਣ ਗਈ ਔਰ ਸਤਿਗੁਰਾਂ ਦਾ ਸਿੱਖ ਬਣ ਗਿਆ। ਇਹਦਾ ਪਿਤਾ ਬਿਸੰਬਰ ਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ।
ਹੱਥ ਜੋੜ ਪੂਜਣ ਲੱਗਿਓ ਸ੍ਰੀ ਸਤਿਗੁਰ ਕੇ ਪਾਸ।
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਭਾਈ ਬਿਸੰਬਰ ਦਾਸ ਜੀ ਉਜੈਨਪੁਰੀ ਵਾਲੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੜੇ ਅਦਬ ਸਤਿਕਾਰ ਨਾਲ ਬੇਨਤੀ ਕਰਕੇ ਬੜੇ ਪਿਆਰ ਤੇ ਭਾਵ ਨਾਲ ਪੁੱਛਣ ਲੱਗੇ।
ਜੇ ਨੇ ਸਿੱਖ ਬਹਾਲ ਹੋਏ ਹੋਵੇ ਨਾ ਸਿਦਕੀ ਮੇਲ।
ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਕਈ ਵਾਰ ਐਸਾ ਸਬੱਬ ਬਣ ਜਾਂਦਾ ਹੈ ਕਿ ਪੰਜ ਸਿੰਘ ਹੀ ਨਹੀਂ ਮਿਲਦੇ। ਕਈ ਇਲਾਕੇ ਐਸੇ ਵੀ ਨੇ, ਹੁਣ ਵੀ ਸਾਡੇ ਭਾਰਤ ਖੰਡ ਦੇ ਵਿੱਚ ਹੀ, ਬਾਹਰ ਵਿਦੇਸ਼ਾਂ ਵਿੱਚ ਤਾਂ ਹੋਣਗੇ ਹੀ, ਭਾਰਤ ਖੰਡ ਦੇ ਵਿੱਚ ਹੀ ਕਈ ਇਲਾਕੇ ਐਸੇ ਹਨ ਜਿੱਥੇ ਪੰਜ ਪਿਆਰੇ ਨਹੀਂ ਮਿਲਦੇ, ਪੰਜ ਸਿੰਘ ਨਹੀਂ ਮਿਲਦੇ। ਤੇ ਮਹਾਰਾਜ ਜੀ ਉੱਥੇ ਤੁਹਾਡੇ ਕਿਸੇ ਸਿੱਖ ਨੇ ਪਹੁਲ ਛਕਣੀ ਹੋਵੇ ਤੇ ਉਧਰੋਂ ਪੰਜਾਂ ਸਿੰਘਾਂ ਦਾ ਪ੍ਰਬੰਧ ਨਾ ਹੋਵੇ, ਜਦੋਂ ਤੱਕ ਵੀ ਉਹ ਤੜਫਦਾ ਰਹੇ ਕਿ ਮੈਨੂੰ ਹੁਣ ਖੰਡੇ ਦੀ ਪੌਲ ਮਿਲੇਗੀ, ਹੁਣ ਖੰਡੇ ਦੀ ਪੌਲ ਮਿਲੇਗੀ। ਅੱਜ ਕੱਲ੍ਹ ਤਾਂ ਚਲੋ ਬਹੁਤ ਸਾਧਨ ਹੋ ਗਏ, ਮਿੰਟਾਂ ਸਕਿੰਟਾਂ ਦੇ ਵਿੱਚ ਬੰਦਾ ਪਹੁੰਚ ਜਾਂਦਾ ਹੈ। ਪਰ ਉਹਨਾਂ ਸਮਿਆਂ ਵਿੱਚ ਜਦੋਂ ਭਾਈ ਬਸੰਬਰ ਦਾਸ ਜੀ ਨੇ ਬੇਨਤੀ ਕੀਤੀ ਹੈ, ਬੜਾ ਔਖਾ ਸਮਾਂ ਸੀ। ਕਹਿਣ ਲੱਗੇ, ਮਹਾਰਾਜ ਕੋਈ ਸਿੱਖ ਬਹਾਲ ਹੋਣਾ ਚਾਹੇ, ਬਹਾਲ ਤੋਂ ਬਾਅਦ ਵੀ ਯਾਨੀ ਕਿ ਤਿਆਰ ਬਰ ਤਿਆਰ ਹੋਣਾ ਚਾਹੇ, ਕੋਈ ਖੰਡੇ ਦੀ ਪੋਲ ਛਕਣਾ ਚਾਹੇ, ਪਰ ਉਸ ਵੇਲੇ ਕਿਸੇ ਸਿਦਕੀ ਸਿੱਖ ਦਾ ਜਾਂ ਪੰਜਾਂ ਸਿੰਘਾਂ ਦਾ ਮੇਲ ਪ੍ਰਾਪਤ ਨਾ ਹੋਵੇ।
ਕੈਸੇ ਪਾਉਲ ਚਰਨ ਕੇ ਸਿੱਖ ਬਤਾਓ ਖੇਲ।
ਮਹਾਰਾਜ ਜੀ, ਫਿਰ ਉਸ ਵੇਲੇ ਤੁਹਾਡਾ ਸਿੱਖ ਮੰਨ ਲਓ ਵੀ ਚਰਨਾਂ ਦੀ ਪੋਲ ਹੀ ਲੈਣਾ ਚਾਹੇ, ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਚਰਨ ਪੋਲ ਲੈ ਲਵੇ। ਕਹਿਣ ਲੱਗੇ, ਮਹਾਰਾਜ ਜੀ ਵੀ ਜੇ ਕੋਈ ਸਿੱਖ ਮਿਲੇ ਹੀ ਨਾ, ਸਿਦਕੀ ਸਿੱਖ ਹੀ ਨਾ ਮਿਲੇ, ਪੰਜਾਂ ਸਿੰਘਾਂ ਦਾ ਹੀ ਮੇਲ ਪ੍ਰਾਪਤ ਨਾ ਹੋਵੇ, ਖੰਡੇ ਦੀ ਪੋਲ ਛਕਣਾ ਚਾਹੇ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਚਰਨ ਪੌਲ ਪ੍ਰਾਪਤ ਕਰੇ ਸਿੱਖ, ਚਰਨ ਪੌਲ ਦੀ ਪ੍ਰਾਪਤੀ ਕਿਵੇਂ ਕਰੇ, ਇਹ ਕਿਰਪਾ ਕਰਕੇ ਸਾਰੀ ਖੇਡ ਆਪ ਜੀ ਸਾਨੂੰ ਦੱਸਣਾ ਕਰੋ।
ਸਤਿਗੁਰ ਬੋਲ ਸੁਣਾਇਓ ਸੁਣੋ ਬਿਸ਼ੰਬਰ ਰੀਤ।
ਬਿਸ਼ੰਬਰ ਦਾਸ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਜੇ ਖੰਡੇ ਦੀ ਪੌਲ ਦੀ ਮਰਿਆਦਾ ਨਾ ਬਣ ਸਕੇ, ਯਾਨੀ ਕਿ ਖੰਡੇ ਦੀ ਪੌਲ ਨਾ ਛਕੀ ਜਾ ਸਕੇ, ਤੇ ਚਰਨ ਪੌਲ ਕਿਵੇਂ ਛਕਣੀ ਹੈ, ਚਰਨ ਪੌਲ ਕਿਵੇਂ ਪ੍ਰਾਪਤ ਕਰਨੀ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਬਿਸੰਬਰ ਦਾਸ ਜੀ ਸੁਣੋ, ਤੁਹਾਨੂੰ ਸਾਰੀ ਮਰਿਆਦਾ ਭਲੀ ਪ੍ਰਕਾਰ ਨਾਲ ਦੱਸਦੇ ਹਾਂ।
ਬਚ ਵਿਸ਼ਵਾਸੀ ਓਨਾ ਉਹ ਪਦ ਰੱਖੋ ਪ੍ਰੀਤ।
ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਸਾਡੇ ਬਚਨਾਂ ਦਾ ਵਿਸ਼ਵਾਸ ਰੱਖਣਾ, ਜਿਹੜੇ ਬਚਨ ਅਸੀਂ ਕਰਨ ਲੱਗੇ ਹਾਂ ਉਹਨਾਂ ਬਚਨਾਂ ਤੇ ਭਰੋਸਾ ਰੱਖਣਾ, ਸ਼ਰਧਾ ਰੱਖਣੀ ਹੈ। ਐਸਾ ਨਹੀਂ ਕਿ ਗੁਰੂ ਬਚਨਾਂ ਤੇ ਭਰੋਸਾ ਨਹੀਂ ਕਰਨਾ। ਕਹਿੰਦੇ ਸਾਡੇ ਬਚਨਾਂ ਤੇ ਭਰੋਸਾ ਰੱਖਣਾ ਔਰ ਸਾਡੇ ਚਰਨਾਂ ਦੇ ਨਾਲ ਆਪਣੇ ਮਨ ਵਿੱਚ ਪ੍ਰੀਤ ਰੱਖਣੀ, ਆਪਣੇ ਹਿਰਦੇ ਵਿੱਚ ਪ੍ਰੀਤ ਰੱਖਣੀ। ਬਚਨਾਂ ਤੇ ਭਰੋਸਾ ਰੱਖੋ ਔਰ ਮੇਰੇ ਚਰਨਾਂ ਵਿੱਚ ਪ੍ਰੀਤ ਰੱਖੋ।
ਦਸ ਅਵਤਾਰ ਗੁਰ ਏਕ ਸਮ ਜੋ ਜਾਣੈ ਜੋ ਮੇਰ।
ਜਿਹੜੇ ਦਸ ਅਵਤਾਰ ਨੇ ਸਾਡੇ ਪਹਿਲੇ ਜਾਮੇ ਤੋਂ ਲੈ ਕੇ ਹੁਣ ਦਸਵੇਂ ਜਾਮੇ ਤੱਕ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਤੱਕ, ਇਹ ਦਸੋ ਅਵਤਾਰ ਇੱਕ ਰੂਪ ਹੀ ਕਰਕੇ ਜਾਣਦੇ ਨੇ, ਦਸਾਂ ਵਿੱਚ ਕੋਈ ਭੇਦ ਨਹੀਂ ਸਮਝਣਾ। ਮਹਾਰਾਜ ਜੀ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਸਮਝਣਾ ਕਿ ਗੁਰੂ ਨਾਨਕ ਸਾਹਿਬ ਹੋਰ ਸੀ ਤੇ ਗੁਰੂ ਅੰਗਦ ਦੇਵ ਸਾਹਿਬ ਹੋਰ ਸਨ ਜਾਂ ਗੁਰੂ ਅਰਜਨ ਦੇਵ ਸਾਹਿਬ ਹੋਰ ਸਨ। ਕਹਿੰਦੇ ਦਸ ਅਵਤਾਰ ਨੇ ਸਾਡੇ, ਦਸਾਂ ਨੂੰ ਇੱਕ ਸਮਾਨ ਕਰਕੇ ਮੇਰੇ ਸਿੱਖਾਂ ਨੇ ਜਾਣਨਾ। ਜਿਵੇਂ ਭਾਈ ਸੱਤੇ ਤੇ ਬਲਵੰਡ ਨੇ ਵੀ ਆਪਣੀ ਵਾਰ ਦੇ ਵਿੱਚ ਲਿਖਿਆ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਵੀ ਉਹੀ ਹੈ, ਜੁਗਤੀ ਵੀ ਉਹੀ ਹੈ, ਕੇਵਲ ਸਰੀਰ ਹੀ ਤਬਦੀਲ ਕੀਤਾ ਬਦਲਿਆ। ਕਹਿੰਦੇ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਸਿੱਖ ਨੇ ਭਾਵਨਾ ਰੱਖਣੀ, ਦਸਾਂ ਜਾਮਿਆਂ ਨੂੰ ਇੱਕ ਰੂਪ ਕਰਕੇ ਜਾਣਨਾ ਹੈ।
ਇੱਕ ਦਸ਼ਮੋ ਗੁਰੂ ਗ੍ਰੰਥ ਜੇ ਬਾਣੀ ਸਤਿਗੁਰੇਰ।
ਔਰ ਕਹਿੰਦੇ ਇਕਾਦਸਮੋ, ਇਕਾਦਸਮੋ ਦਾ ਮਤਲਬ ਹੈ ਗਿਆਰਵੇਂ, ਗਿਆਰਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ ਹੈ। ਦਸ ਜਾਮੇ ਸਾਡੇ ਨੇ, ਸਾਡਾ ਗਿਆਰਵਾਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਹੜੀ ਸਤਿਗੁਰਾਂ ਦੀ ਬਾਣੀ ਹੈ, ਇਹ ਵੀ ਗੁਰੂ ਸਰੂਪ ਕਰਕੇ ਜਾਣਨੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਨੂੰ ਵੀ ਸਾਡਾ ਸਰੂਪ ਕਰਕੇ ਸਮਝਣਾ ਹੈ, ਇਹ ਗਿਆਰਵਾਂ ਸਰੂਪ ਜਾਣਨਾ ਸਾਡਾ। ਇਹ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਵੀ ਹੈ ਨਾ, ਆ ਕੋਈ ਦਿਨ ਪਹਿਲਾਂ ਗੁਰਤਾ ਗੱਦੀ ਸਤਿਗੁਰਾਂ ਦਾ ਮਨਾ ਕੇ ਹਟੇ ਹਾਂ, ਮਹਾਰਾਜ ਜੀ ਨੇ ਆਗਿਆ ਵੀ ਇਹ ਕੀਤੀ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਰੂਪ ਕਰਕੇ ਜਾਣਨਾ, ਇਹ ਤੁਹਾਡੇ ਗਿਆਰਵੇਂ ਗੁਰੂ ਹਨ।
ਧੋਏ ਰੁਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਪਾਹੁਲ ਲੈ ਦੇ।
ਕਹਿੰਦੇ ਵੀ ਜੇ ਪੰਜ ਸਿੰਘ ਨਾ ਮਿਲਣ ਤਾਂ ਦੀ ਗੱਲ ਹੋ ਰਹੀ ਹੈ, ਵੈਸੇ ਖੰਡੇ ਦੀ ਪੌਲ ਛਕਣ ਦੀ ਮਰਿਆਦਾ ਹੈ। ਹਾਂ, ਪਰ ਕਈ ਐਸੇ ਇਲਾਕੇ ਨੇ ਜਿੱਥੇ ਪੰਜ ਸਿੰਘ ਨਹੀਂ ਮਿਲਦੇ, ਮਜਬੂਰੀ ਬਣ ਜਾਂਦੀ ਹੈ, ਪਰ ਕਿਸੇ ਦੇ ਅੰਦਰ ਭਾਵਨਾ ਕਿ ਮੈਂ ਪਹੁਲ ਛਕਣੀ ਤੇ ਉਹ ਕੀ ਕਰੇ, ਉਧਰ ਪੰਜਾਂ ਸਿੰਘਾਂ ਦੀ ਉਡੀਕ ਕਰਨ ਲੱਗੇ, ਕਿਤੇ ਜ਼ਿੰਦਗੀ ਨਾ ਲੰਘ ਜੇ, ਮੌਤ ਦਾ ਕੀ ਪਤਾ ਕਿਹੜੇ ਵੇਲੇ ਆ ਜੇ, ਕਾਲ ਦਾ ਕੀ ਪਤਾ ਕਿਹੜੇ ਵੇਲੇ ਆ ਜੇ। ਮਨ ਚ ਉਹਦੇ ਪੂਰਾ ਭਾਵਨਾ ਪਿਆਰ ਬਣਿਆ ਹੋਵੇ ਕਿ ਮੈਂ ਪਹੁਲ ਛਕਣੀ ਹੈ, ਫਿਰ ਉਹ ਕੀ ਕਰੇ ਜੇ ਪੰਜ ਸਿੰਘ ਨਾ ਮਿਲਣ। ਹੁਣ ਤਾਂ ਸਤਿਗੁਰਾਂ ਦੀ ਕਿਰਪਾ, ਹਰ ਜਗ੍ਹਾ ਤੇ ਖੰਡੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਇਸ ਸਥਾਨ ਤੇ ਵੀ ਜਿੱਥੇ ਆਪ ਜੀ ਬੈਠੇ ਹੋ ਪੂਰਨਮਾਸ਼ੀ ਤੇ ਮੱਸਿਆ ਵਾਲੇ ਦਿਨ ਦੋ ਦਿਨ ਮਹਾਰਾਜ ਜੀ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਹੁੰਦਾ ਹੈ। ਔਰ ਉਹਨਾਂ ਸਮਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਬਹੁਤ ਦੂਰ ਦੂਰ ਕਿਤੇ ਕਿਤੇ ਹੁੰਦੇ ਸੀ, ਕਈ ਵਾਰੀ ਸਿੰਘ ਹੀ ਨਹੀਂ ਸੀ ਮਿਲਦੇ ਅੰਮ੍ਰਿਤ ਛਕਾਉਣ ਵਾਲੇ, ਇਹੋ ਜਿਹੀ ਵੀ ਸਮੱਸਿਆ ਹੁੰਦੀ ਸੀ। ਮਹਾਰਾਜ ਜੀ ਕਹਿੰਦੇ ਹੁਣ ਕਿਸੇ ਸਿੱਖ ਨੇ ਅੰਮ੍ਰਿਤ ਛਕਣਾ, ਪੌਲ ਛਕਣੀ ਹੈ, ਪਰ ਪੰਜ ਸਿੰਘ ਨਹੀਂ ਮਿਲੇ ਤੇ ਉਹ ਕੀ ਕਰੇ? ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਰੁਮਾਲ ਹੈ, ਜਿਹੜਾ ਮਹਾਰਾਜ ਜੀ ਦਾ ਰੁਮਾਲ ਹੈ ਜਿਹਦੇ ਨਾਲ ਸਤਿਗੁਰਾਂ ਦੇ ਅੰਗ ਸਾਫ ਕੀਤੇ ਜਾਂਦੇ ਨੇ, ਉਸ ਰੁਮਾਲ ਦੀ ਕੰਨੀ ਧੋ ਕੇ ਜਿਹੜਾ ਜਲ ਹੈ ਉਹ ਜਲ ਲੈ ਲਵੇ। ਇਹ ਤਾਂ ਕਰੇ ਜੇ ਪੰਜ ਸਿੰਘ ਨਾ ਮਿਲਣ, ਖੰਡੇ ਦੀ ਪੌਲ ਛਕਣ ਦੀ ਇੱਛਾ ਹੋਵੇ ਪਰ ਉਸ ਵੇਲੇ ਪ੍ਰਬੰਧ ਨਾ ਹੋਇਆ ਹੋਵੇ। ਮੁਕਤੀ ਖੰਡੇ ਦੀ ਪੌਲ ਛੱਕ ਕੇ ਹੀ ਹੋਣੀ ਹੈ, ਖੰਡੇ ਦੀ ਪੌਲ ਜ਼ਰੂਰੀ ਹੈ ਹਰ ਇੱਕ ਸਿੱਖ ਨੂੰ ਛਕਣੀ, ਮਹਾਰਾਜ ਜੀ ਦਾ ਹੁਕਮ ਹੈ। ਇਹ ਤਾਂ ਦੱਸ ਰਹੇ ਨੇ ਵੀ ਜੇ ਸਮੱਸਿਆ ਬਣ ਜਾਵੇ ਵੀ ਪੰਜ ਸਿੰਘ ਮਿਲਣ ਹੀ ਨਾ, ਤਾਂ ਮਹਾਰਾਜ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਰੁਮਾਲ ਹੈ ਉਹਨੂੰ ਧੋ ਕੇ ਉਹਦੀ ਜਿਹੜੀ ਪੌਲ ਹੈ ਉਹ ਲੈ ਲਵੇ, ਇਹ ਗੁਰੂ ਕੀ ਚਰਨ ਪੌਲ ਗਿਣੀ ਜਾਏਗੀ। ਜਿਹੜਾ ਰੁਮਾਲ ਹੈ ਉਹਦਾ ਕੰਨੀ ਧੋ ਕੇ ਉਹਦਾ ਜਿਹੜਾ ਜਲ ਹੈ ਉਹ ਛੱਕ ਲਵੇ, ਵਾਹਿਗੁਰੂ ਕਹਿ ਕੇ ਜਲ ਉਹ ਛੱਕ ਲਵੇ, ਉਹ ਚਰਨ ਪੌਲ ਗਿਣੀ ਜਾਏਗੀ।
ਸਿਦਕ ਸਮਾਲ ਕਰਕੜਾ ਪ੍ਰਸ਼ਾਦ ਬਾਂਟੇ ਤਿੱਥੀ ਲੈ।
ਔਰ ਆਪਣੇ ਮਨ ਦੇ ਵਿੱਚ ਸਿਦਕ ਦੀ ਸੰਭਾਲ ਕਰੇ, ਭਰੋਸਾ ਰੱਖੇ ਗੁਰੂ ਦੇ ਉੱਤੇ, ਔਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਦੇਗ ਦਾ ਵਰਤਾਰਾ ਸਾਰੀ ਸੰਗਤ ਵਿੱਚ ਵਰਤਾ ਦੇਵੇ। ਜਦੋਂ ਚਰਨ ਪੌਲ ਛਕਣੀ ਹੈ ਉਦੋਂ ਫਿਰ ਚਰਨ ਪੌਲ ਛੱਕ ਕੇ, ਚਰਨ ਪੌਲ ਦਾ ਮਤਲਬ ਜਦੋਂ ਰੁਮਾਲ ਧੋ ਕੇ ਉਹਦਾ ਜਲ ਛੱਕ ਲੈਣਾ। ਇਹ ਨਹੀਂ ਕਿ ਤੁਸੀਂ ਹੁਣ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਧੋ ਕੇ ਜਲ ਛੱਕੀ ਜਾਓ, ਐਸੀ ਮਰਿਆਦਾ ਨਹੀਂ ਹੈ। ਇਹ ਤਾਂ ਹੈ ਜੇ ਕਿਤੇ ਪੰਜ ਸਿੰਘ ਨਾ ਮਿਲਣ ਤੇ ਖੰਡੇ ਦੀ ਪੌਲ ਛਕਣ ਦਾ ਪ੍ਰਬੰਧ ਨਾ ਹੋ ਸਕੇ ਤਾਂ ਉਹਨਾਂ ਵਾਸਤੇ ਮਜਬੂਰੀ ਵਾਸਤੇ ਕੰਮ ਕਰਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਧੋ ਕੇ ਉਹਦਾ ਜਲ ਛੱਕ ਲੈਣਾ, ਫਿਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ, ਅਰਦਾਸ ਕਰਨੀ ਹੈ, ਔਰ ਆਪਣੇ ਮਨ ਵਿੱਚ ਸਿਦਕ ਰੱਖ ਕੇ ਗੁਰੂ ਦਾ ਭਰੋਸਾ ਰੱਖ ਕੇ ਉਹ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿੱਚ ਸਿੱਖਾਂ ਚ ਵਰਤਾ ਦੇਣੀ ਹੈ।
ਨਾਮ ਧਰੈ ਸਤਿਗੁਰ ਕਹੇ ਤੁਕ ਗਿਆਰਵੇਂ ਮਾਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਰਵੇਂ ਗੁਰੂ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੁਕਮਨਾਮਾ ਲੈ ਕੇ ਪਹਿਲੇ ਅੱਖਰ ਤੋਂ ਫਿਰ ਉਸ ਸਿੱਖ ਦਾ ਨਾਮ ਰੱਖੇ। ਅੱਜ ਕੱਲ੍ਹ ਵੀ ਖਾਲਸਾ ਜੀ ਦਲਾਂ ਪੰਥਾਂ ਦੇ ਵਿੱਚ ਜਦੋਂ ਖੰਡੇ ਬਾਟੇ ਦੀ ਪੌਲ ਛਕਾਉਂਦੇ ਨੇ ਤੇ ਇੱਕ ਗ੍ਰੰਥੀ ਸਿੰਘ ਹੁਕਮਨਾਮਾ ਲੈਂਦਾ ਤੇ ਪਹਿਲੇ ਅੱਖਰ ਤੋਂ ਨਾਂ ਜਿਹਨੇ ਅੰਮ੍ਰਿਤ ਛਕਿਆ ਹੁੰਦਾ ਉਹਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਹੁਣ ਵੀ ਰੱਖਿਆ ਜਾਂਦਾ ਹੈ। ਇਹ ਰਹਿਤ ਮਰਿਆਦਾ ਸਤਿਗੁਰੂ ਜੀ ਦੱਸ ਰਹੇ ਨੇ, ਕਹਿੰਦੇ ਭਾਈ ਜਿਸ ਨੂੰ ਪੌਲ ਛਕਾਉਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੁਕਮਨਾਮਾ ਲੈ ਕੇ ਮੁੱਖ ਵਾਕ ਲੈ ਕੇ ਉਹਦੇ ਪਹਿਲੇ ਅੱਖਰ ਤੋਂ ਫਿਰ ਨਾਮਕਰਨ ਕਰਨਾ, ਨਾਮ ਰੱਖਣਾ ਹੈ।
ਪਤ ਸਿਰੇ ਅੱਖਰ ਦਰੇ ਪੁਨ ਪੁਨ ਧਰੇ ਸੁਜਾਨ।
ਔਰ ਕਹਿੰਦੇ ਇਸ ਪ੍ਰਕਾਰ ਪਹਿਲੇ ਅੱਖਰ ਦੇ ਉੱਤੋਂ ਨਾਮ ਧਰਨਾ ਹੈ ਔਰ ਉਸ ਨਾਮ ਦੇ ਨਾਲ ਉਸ ਸਿੱਖ ਨੂੰ ਬੁਲਾਉਣਾ ਹੈ। ਇਸ ਤਰ੍ਹਾਂ ਸੁਜਾਨ ਸਿੱਖਾਂ ਦੀ ਇਹ ਮਰਿਆਦਾ ਹੈ।
ਆਸ ਗੁਰੂ ਕੀ ਮੰਤਰ ਸਿੱਖ ਕਾਜ ਸੰਸਾਰੀ ਕੀਨ।
ਗੁਰੂ ਦੇ ਮੰਤਰ ਦਾ ਧਾਰਨੀ ਹੋਵੇ ਸਿੱਖ, ਜਦ ਸੰਸਾਰ ਦਾ ਕੋਈ ਵੀ ਕੰਮ ਕਰੇ ਤਾਂ ਗੁਰੂ ਦੀ ਆਸ ਕਰੇ, ਭਾਵ ਗੁਰਮਤ ਨੂੰ ਧਾਰਨ ਕਰੇ, ਗੁਰੂ ਦੀ ਆਸ ਜਿਹੜੀ ਹੈ ਉਹ ਆਪਣੇ ਹਿਰਦੇ ਵਿੱਚ ਧਾਰਨ ਕਰੇ।
ਭੂਲ ਗਰੀਬੀ ਸਿੱਖ ਕਰ ਕੰਨਿਆਂ ਦੇ ਮਸਕੀਨ।
ਔਰ ਜੇ ਇਹਦੇ ਕੋਲ ਲੜਕੀ ਹੈ ਤੇ ਆਪਣੀ ਲੜਕੀ ਨੂੰ ਕਿਸੇ ਗਰੀਬ ਸਿੱਖ ਦੇ ਪੱਲੇ ਲਾ ਦੇਵੇ, ਇਹ ਨਾ ਵੇਖੇ ਕਿ ਭਾਈ ਸਾਹਮਣੇ ਜਿਹੜਾ ਅਮੀਰ ਆ ਸਿੱਖੀ ਉਹਦੇ ਪੱਲੇ ਹੋਵੇ ਨਾ, ਪੈਸਾ ਵੇਖ ਲਵੇ, ਦੌਲਤ ਵੇਖ ਲਵੇ, ਬੜਾ ਕੁਝ ਵੇਖਣ ਨੂੰ ਇਹੋ ਜਿਹਾ ਮਿਲਦਾ। ਅੱਜ ਕੱਲ੍ਹ ਸਾਡੇ ਸਮਾਜ ਵਿੱਚ ਬੱਚੀਆਂ ਅੰਮ੍ਰਿਤਧਾਰੀ ਹੁੰਦੀਆਂ ਨੇ, ਮਾਂ ਬਾਪ ਉਹਨਾਂ ਨੂੰ ਲੜ ਲਾਉਣ ਵੇਲੇ ਇਹ ਨਹੀਂ ਵੇਖਦੀਆਂ ਕਿ ਜਿਹਦੇ ਲੜ ਲਾ ਰਹੇ ਆ ਉਹ ਅੱਗੇ ਰੋਡਾ ਹੁੰਦਾ, ਕੋਨਾ ਮੋਨਾ ਹੁੰਦਾ, ਇਹ ਵੇਖਦੇ ਨੇ ਵੀ ਇਹਦੇ ਕੋਲ ਦੋ ਪੈਸੇ ਨੇ, ਰੁਪਈਆ ਹੈ, ਜਾਇਦਾਦ ਹੈ, ਜ਼ਮੀਨ ਹੈ। ਗੁਰਸਿੱਖੀ ਭਾਵੇਂ ਹੋਵੇ ਨਾ ਹੋਵੇ, ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖੀ ਪਹਿਲਾਂ ਵੇਖੋ, ਜੇ ਗੁਰਸਿੱਖੀ ਹੈ ਤਾਂ ਕੋਈ ਗਰੀਬ ਵੀ ਹੈ ਤਾਂ ਉਸ ਗਰੀਬ ਸਿੱਖ ਨੂੰ ਆਪਣੀ ਕੰਨਿਆ ਦੇ ਦੇਵੇ, ਇਸ ਤਰ੍ਹਾਂ ਦੀ ਮਰਿਆਦਾ ਰੱਖੇ।
ਜਗ ਛੋੜੈ ਖੰਡੇ ਚਰਨ ਪੌਲ ਸਿੱਖਾਂ ਸਾਰ।
ਕਹਿੰਦੇ ਵੀ ਜਦੋਂ ਪੌਲ ਛਕਣੀ ਹੈ ਖੰਡੇ ਦੀ महाराज जी कहिंदे उदों फिर जगत नालों तोड़ लवे, फिर जगत की काण करोड़ ना वेखे लोग की आखणगे, दुनिया की कहेगी, समाज की कहेगा, मैं लोगों च बहना उठना। कई बंदे ना लोग आम करके अक्सर ये कहिंदे सुने जाते ने, कहिंदे जे असीं अमृत तां नहीं छकदे क्योंकि साडा बहना उठना इहो जिहे लोगों नाल है। महाराज जी कहिंदे छड्ड दिओ इहो जिहे नाल बहना उठना जिहड़ा तुहानूं खंडे बाटे की पौल छकण तों भी रोकण, इहो जिहा लोगों नाल कहदा बैठना उठना उन्हां दा। कहिंदे महाराज जी कहिंदे इहो जिहे जगत दे लोगों का त्याग कर देना जरूरी है, जगत रीतियां छड्ड के खंडे की पौल लै लवे, जे खंडे की पौल का प्रबंध ना बने तां चरण पौल लै लवे।
पौल खंडे होए जिस चरणन की नैधार।
हाँ, ये भी मर्यादा है, जिन्हें खंडे की पौल छक लिया उन्हें चरण पौल की लोड़ नहीं है, यानी कि उन्हें रुमाल धो के छकन की लोड़ नहीं है, जिन्हें खंडे की पौल छक ली है। वेखो इत्थे सतगुरु जी मर्यादा भी दस रहे ने, जिन्हें खंडे की पौल छक लिया उन्हें चरण पौल की लोड़ नहीं है, उन्हें चरण पौल छकन की लोड़ नहीं।
चरण पहली खंड दे सिक्का ना तामा।
पर हां, जिन्हें चरण पौल छकी है उन्हूं खंडे दी पौल दी लोड़ है। जदों किते सबब बने खंडे दी पौल छकण दा ते ओ छक लवे, जिहड़ा चरण पौली है, जिन्हें चरण पौल लई हुई है। कि पहला तां उदों प्रबंध नहीं बनिया, पंज सिंघ नहीं मिले ते अमृत नहीं छकिया ते गुरु साहब दा रुमाल धो के जल छक लिया, चरण पौल हो गई। पर कहिंदे मुड़ के इहो जिहा सबब बन गया कि प्रबंध बन गया खंडे की पौल छकण दा, ते कहिंदे ओह खंडे की पौल छक लवे। हाँ, जिन्हें खंडे की पौल छकी है उन्हूं चरण पौल की लोड़ नहीं है, पर जिन्हें चरण दी चरण पौल लई हुई है उन्हूं खंडे की पौल छकनी जरूरी है। यही सिख का नाता समझना, सिख का जिहड़ा आपसी नाता है, सिख का सिख नाल जिहड़ा प्यार है, वह इस प्रकार है।
जहां ना हो वै तै करो वै तो अपनी शान।
हाँ, कहिंदे भी जिथे अमृत ना तैयार होवे खंडे दा उथे तां चरण पौल छक लवे, बेशक छक लवे, ऐसी कोई गल नहीं। ते महाराज जी कहिंदे सिख दा जिहड़ा नाता है, संबंध है, वह अमृतधारी सिंघां दे नाल ही, सिखां दे नाल ही होवे, सिख दा सिख दे नाल ही नाता होवे, उहदे विच ही सिख अपनी शान समझे।
अधर दसन मैं भेद नै भेद नै पितियर सोन।
महाराज जी कहिंदे जिवें बुल्लां ते दंदां विच कोई फर्क नहीं हुंदा, दोवें संबंध ने ना, बुल्लां दे विच दंद ने, दंदां दे उत्ते बुल लगे होए ने, कहिंदे दोहां दा संबंध है। जिवें प्यो ते पुत्तर दा आपसी रिश्ता हुंदा, प्यो पुत्तर दोवें एक रूप ही मन्ने जांदे हन।
त्यों सिखिया की एकता पाहुल भेद न तवन।
इसे तरह जेडे अमृतधारी सिख ने उन्हां दा आपस विच कोई वड्याई छुट्याई जां जात जन्म करके कोई फर्क नहीं है, जिवें होठां ते दंदां दा कोई फर्क नहीं हुंदा, प्यो ते पुत्तर दा कोई फर्क नहीं हुंदा, तिवें उन्हां विच सिख्या दी एकता है। पाहुल दा भेद ਇਹ ਨਹੀਂ ਸਮਝਣਾ ਵੀ ਇਹਨੇ ਚਰਨ ਪੌਲ ਛਕੀ ਹੈ ਤੇ ਸਾਡੇ ਚ ਨਹੀਂ ਬਹਿ ਸਕਦਾ। ਕਹਿੰਦੇ ਵੀ ਸਿੱਖ ਦਾ ਆਪਸੀ ਕੋਈ ਭੇਦ ਨਹੀਂ ਹੈ, ਦੋਹਾਂ ਵਿੱਚ ਹੀ ਏਕਤਾ ਸਮਝਣੀ, ਏਕਤਾ ਜਾਣਨੀ ਹੈ।
ਵੱਡੇ ਲਘੂ ਕੋ ਭੇਦ ਨੈ ਸਿੱਖਿਆ ਲੈ ਸਿੱਖ।
ਕਹਿੰਦੇ ਵੱਡੇ ਤੇ ਛੋਟੇ ਦਾ ਕੋਈ ਭੇਦ ਨਾ ਸਮਝੇ, ਗੁਰੂ ਕਾ ਸਿੱਖ ਜਿਹੜਾ ਹੈ ਉਹ ਗੁਰੂ ਕੀ ਸਿੱਖਿਆ ਲੈ ਲਵੇ।
ਵਰਣ ਜਾਤ ਕੋ ਦੂਰ ਧਰ ऐसे सिख सुलख।
महाराज जी कहिंदे अपने वर्ण और अपनी जाति दा जिहड़ा अभिमान है वह सिख अपने हिरदे च दूर कर दे। ये नहीं कि सिखां विच बैठण वेले आखे मेरा तां उच्चा वर्ण है, मैं नहीं इहनां च बहिणा, इह नीवें वर्ण दे ने, मेरी जात उच्ची है, इहदी नीवीं जात है। कहिंदे जात ते वर्ण दा फर्क सिख ने अपने मन च दूजे सिखां प्रति नहीं रखना, उच्चाई वड्याई जां छुट्याई नहीं वेखणी कि छोटी जात दा इह वड्डी जात दा। मैं अपने भाईचारे च बहना, नीवे भाईचारे च नहीं बहना। अज साडे सिखां विच कमियां आउणियां शुरू हो गई ने, असीं अपना भाईचारा पालन लग पए हां कि जिहड़ा साडा भाईचारा साडी बरादरी है उहदे नाल साडा संबंध है, दूजिआं नाल असीं रिश्ता ही नहीं रखना, इदां दी बिरती बन चुकी है। महाराज जी कहिंदे सिख अपनी वर्ण ते जाति नूं दूर धार दूर करके रखे, ਇਸ ਤਰ੍ਹਾਂ ਸਿੱਖ ਦੇ ਸੁਲੱਖਣ ਨੇ ਪੂਰੇ ਲੱਛਣਾਂ ਵਾਲੇ ਸਿੱਖ ਹੋਣ।
ਦੇਵੈ ਲੇਵੈ ਪ੍ਰੀਤ ਕਰ ਖਾਵੈ ਕਰਜ ਦੁਆਏ।
ਸਿੱਖਾਂ ਦੇ ਨਾਲ ਹੀ ਲੈਣ ਦੇਣ ਦੀ ਸਾਂਝ ਰੱਖੇ ਗੁਰਸਿੱਖ, ਸਿੱਖਾਂ ਦੇ ਨਾਲ ਹੀ ਲੈਣ ਦੇਣ ਦਾ ਸੰਬੰਧ ਰੱਖੇ। ਜੇ ਕਿਸੇ ਕੋਲੋਂ ਕਰਜ਼ ਲੈ ਕੇ ਖਾ ਲਵੇ ਤੇ ਉਹਨੂੰ ਵਾਪਸ ਵੀ ਮੋੜੇ, ਇਹ ਨਹੀਂ ਕਿ ਕਰਜ਼ ਲੈ ਕੇ ਖਾ ਜਾਵੇ ਤੇ ਮੁੜ ਕੇ ਮੁੱਕਰ ਜਾਵੇ ਤੇ ਆਖੇ ਮੈਂ ਦੇਣਾ ਹੀ ਨਹੀਂ, ਇਹ ਸਿੱਖ ਦੀ ਬਿਰਤੀ ਨਹੀਂ ਹੈ। ਜੇ ਕਿਸੇ ਕੋਲੋਂ ਕਰਜ਼ਾ ਲੈ ਲਵੇ, ਮੰਨ ਲਓ ਕਿਸੇ ਸਿੱਖ ਕੋਲੋਂ ਹੀ ਕਰਜ਼ਾ ਲੈ ਲਵੇ ਤੇ ਸਿੱਖ ਦਾ ਫਰਜ਼ ਬਣਦਾ ਵੀ ਜੇ ਕਰਜ਼ਾ ਲੈ ਕੇ ਉਹਨੇ ਪਹਿਲਾਂ ਆਪਣਾ ਘਰ ਪਾਲ ਲਿਆ, ਆਪਣਾ ਔਖਾ ਸਮਾਂ ਕੱਟ ਲਿਆ ਤੇ ਮੁੜ ਕੇ ਜਿਹੜਾ ਉਹ ਕਰਜ਼ਾ ਹੈ ਉਹ ਸਿੱਖ ਨੂੰ ਵਾਪਸ ਮੋੜ ਦੇਵੇ। ਨਹੀਂ ਤਾਂ ਓਦਾਂ ਨਾ ਕਰੇ ਜਿਵੇਂ ਮਾਲਾ ਸਿੰਘ ਲਾਹੌਰਾ ਸਿੰਘ ਦੀ ਸਾਖੀ ਆਈ ਸੀ ਨਾ ਪਿੱਛੇ, ਉਹਨੇ ਕਿਹਾ ਵੀ ਸਿੱਖ ਸਿੱਖ ਦਾ ਖਾਏ ਕਹਿ ਲੇਖਾ ਕੋਈ ਨਾ ਦੇ, ਵੀ ਸਿੱਖ ਸਿੱਖ ਦਾ ਖਾ ਜੇ ਮੁੜ ਕੇ ਕੋਈ ਲੇਖਾ ਨਹੀਂ ਦੇਣਾ ਪੈਂਦਾ। ਤੇ ਕਲਗੀਧਰ ਪਾਤਸ਼ਾਹ ਜੀ ਚੁਬਾਰੇ ਤੇ ਬੈਠੇ, ਮਹਾਰਾਜ ਜੀ ਨੂੰ ਉੱਚੀ ਆਵਾਜ਼ ਚ ਕਿਹਾ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਅਗਲੇ ਦਿਨ ਹੀ ਕਹਿੰਦਾ ਮੇਰੇ ਕੋਲੋਂ ਪੈਸੇ ਲੈ ਜੀ ਬਈ। ਸੋ ਕਹਿਣ ਤੋਂ ਭਾਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਨਾ ਹੋਵੇ ਕਿ ਜਿਹੜਾ ਸਿੱਖ ਹੈ ਸਿੱਖ ਕੋਲੋਂ ਕਰਜ਼ਾ ਲੈ ਕੇ ਮੁੜ ਕੇ ਖਾ ਕੇ ਮੁੱਕਰ ਜੇ, ਮੈਂ ਤਾਂ ਦੇਣਾ ਹੀ ਨਹੀਂ, ਤੂੰ ਵੀ ਸਿੱਖ ਹੈ ਮੈਂ ਵੀ ਸਿੱਖ ਹਾਂ ਕੋਈ ਗੱਲ ਨਹੀਂ। ਕਹਿੰਦੇ ਐਸਾ ਨਹੀਂ, ਜਿਵੇਂ ਲਵੇ ਉਸੇ ਤਰ੍ਹਾਂ ਭਾਵਨਾ ਦੇ ਨਾਲ ਉਹਦਾ ਕਰਜ਼ ਜਿਹੜਾ ਹੈ ਮੋੜ ਦੇਵੇ।
ਸਿੱਖੀ ਪਦ ਜੋ ਦਗਾ ਕਰ ਥੋਰ ਨਕ ਤੂੰ ਪਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖੀ ਪਦਵੀ ਧਾਰਨ ਕਰਕੇ ਕਿਸੇ ਨਾਲ ਦਗਾ ਕਰਦਾ ਹੈ, ਹੋਵੇ ਸਿੱਖ ਤੇ ਸਿੱਖ ਬਣ ਕੇ ਕਿਸੇ ਨਾਲ ਵੀ ਦਗਾ ਕਰਦਾ, ਸਿੱਖ ਨਾਲ ਹੀ ਨਹੀਂ ਕਿਸੇ ਨਾਲ ਵੀ ਜੇ ਦਗਾ ਕਰਦਾ ਤਾਂ ਉਹ ਦਗਾ ਕਰਨ ਵਾਲੇ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ, ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ। ਜਿਹੜਾ ਫਰੇਬੀ ਹੈ, ਜਿਹੜਾ ਦਗੇਬਾਜ਼ ਹੈ, ਜਿਹੜਾ ਪੈਰ ਪੈਰ ਤੇ ਮੁੱਕਰ ਜਾਂਦਾ ਧੋਖਾ ਦੇਣ ਵਾਲਾ, ਉਹ ਸਿੱਖ ਨਹੀਂ ਹੋ ਸਕਦਾ। ਖਾਲਸਾ ਜੀ, ਸਿੱਖ ਦਾ ਕਿਰਦਾਰ ਬੜਾ ਉੱਚਾ ਤੇ ਸੁੱਚਾ ਹੁੰਦਾ ਹੈ। ਸਿੱਖ ਦੇ ਜੀਵਨ ਨੂੰ ਵੇਖ ਕੇ ਤਾਂ ਹਜ਼ਾਰਾਂ ਲੋਕ ਨਤਮਸਤਕ ਹੁੰਦੇ, ਸੀਸ ਝੁਕਾਉਂਦੇ ਨੇ ਕਿ ਜੇ ਜੀਵਨ ਹੋਣਾ ਚਾਹੀਦਾ ਤਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਜੇ ਸਿੱਖ ਦੇ ਵਿੱਚ ਸਿੱਖੀ ਲਿਬਾਸ ਵਿੱਚ ਛੁਪੇ ਹੋਏ ਲੋਕ ਦਗੇਬਾਜ਼ੀਆਂ ਕਰਕੇ ਛਲ ਫਰੇਬ ਕਰਕੇ ਲੋਕਾਂ ਨੂੰ ਠੱਗਦੇ ਨੇ, ਤੇ ਆਮ ਕਰਕੇ ਅੱਜ ਲੋਕ ਕਹਿੰਦੇ ਸੁਣੇ ਜਾਂਦੇ ਨੇ, ਕਹਿੰਦੇ ਜੀ ਗਾਤਰੇ ਪਾ ਕੇ ਆਹ ਕੰਮ ਕਰਦੇ ਨੇ, ਵੇਖੋ ਜੀ ਆਹ ਕੰਮ ਕਰਦੇ ਨੇ। ਹਾਂ ਕੁਝ ਬੰਦੇ ਹੋਣਗੇ ਉਹ ਸਾਰਿਆਂ ਵਿੱਚ ਹੀ ਹੁੰਦੇ ਨੇ, ਖਾਲਸਾ ਜੀ ਉਹ ਅਕਸ਼ ਖਰਾਬ ਕਰਨ ਵਾਲੇ ਲੋਕ ਹੁੰਦੇ ਨੇ ਕਿਸੇ ਵੀ ਧਰਮ ਤੇ ਮਜ਼ਹਬ ਦੇ ਵਿੱਚ ਹੋਣ, ਪਰ ਸਾਰਿਆਂ ਨੂੰ ਇੱਕੋ ਲੀਹ ਤੇ ਨਹੀਂ ਲਾ ਲੈਣਾ ਚਾਹੀਦਾ ਵੀ ਇੱਕੋ ਜਿਹੇ ਹੁੰਦੇ ਨੇ। ਜਿਹੜੇ ਦੂਜੇ ਨੇ ਗਾਤਰੇ ਨਹੀਂ ਪਾਉਂਦੇ ਉਹ ਕਿਹੜਾ ਮਾੜੇ ਕੰਮ ਨਹੀਂ ਕਰਦੇ ਹਨ, ਉਹ ਵੀ ਤਾਂ ਭੈੜੇ ਖੋਟੇ ਕਰਮਾਂ 'ਚ ਉਹਨਾਂ ਨੂੰ ਕੋਈ ਆਗਿਆ ਦਿੱਤੀ ਹੈ ਕਿਸੇ ਧਰਮ ਨੇ ਵੀ ਤੁਸੀਂ ਗਾਤਰਾ ਨਹੀਂ ਪਾਇਆ ਤੇ ਤੁਸੀਂ ਮਾੜਾ ਕੰਮ ਕਰੀ ਜਾਓ, ਕਿਸੇ ਧਰਮ ਨੇ ਆਗਿਆ ਦਿੱਤੀ ਹੈ ਉਹਨਾਂ ਨੂੰ, ਕਾਨੂੰਨ ਨੇ ਜਾ ਕੇ ਦੇ ਦਿੱਤੀ ਹੈ ਵੀ ਤੁਸੀਂ ਕਰੋ, ਉਹ ਤਾਂ ਸਾਰਿਆਂ ਵਾਸਤੇ ਹੀ ਮਾੜਾ ਹੈ ਜਿਹੜਾ ਵੀ ਕੋਈ ਬੰਦਾ ਮਾੜਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਹੈ ਉਹ ਕਿਸੇ ਨਾਲ ਦਗਾ ਨਾ ਕਰੇ, ਕਿਉਂਕਿ ਜਿਹੜਾ ਦਗਾ ਕਰਨ ਵਾਲਾ ਦਗੇਬਾਜ਼ ਹੈ ਉਹਨੂੰ ਕਿਤੇ ਵੀ ਥਾਂ ਨਹੀਂ ਮਿਲਦੀ।
ਪ੍ਰੀਤ ਨਾਮ ਕੀ ਨਾਮ ਜਪ ਨਾਮ ਰਮੈ ਵਿੱਚ ਪ੍ਰਾਣ।
ਮਹਾਰਾਜ ਜੀ ਕਹਿੰਦੇ ਨਾਮ ਦੇ ਨਾਲ ਪ੍ਰੀਤ ਕਰਨੀ ਹੈ ਭਾਈ ਸਿੱਖਾ, ਨਾਮ ਨਾਲ, ਨਾਮ ਨਾਲ ਪ੍ਰੀਤ ਕਰਨੀ ਹੈ ਔਰ ਨਾਮ ਦਾ ਜਾਪ ਜਪਣਾ। ਨਾਮ ਰਮੈ ਵਿੱਚ ਪ੍ਰਾਣ, ਜਿਹੜਾ ਨਾਮ ਹੈ ਉਹ ਤੇਰੇ ਸਵਾਸਾਂ ਵਿੱਚ ਵਸ ਜਾਏ, ਹਰ ਇੱਕ ਸਾਹ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਚਿੰਤਨ ਹੋਵੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ, ਚਿੰਦ ਵਾਲੀ ਅਵਸਥਾ ਬਣ ਜੇ ਕਿ ਹਰ ਇੱਕ ਸਾਹ ਦੇ ਨਾਲ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਚਿੰਤਨ ਕਰਨਾ, ਕੋਈ ਦਮ ਕੋਈ ਸਾਹ ਵਿਅਰਥ ਨਾ ਚਲਾ ਜਾਏ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ ਵਾਲੀ ਅਵਸਥਾ ਹੋਵੇ। ਨਾਮ ਵਸੈ ਵਿੱਚ ਪ੍ਰਾਣ, ਮਹਾਰਾਜ ਜੀ ਕਹਿੰਦੇ ਨਾਮ ਤੇਰੇ ਪ੍ਰਾਣਾਂ ਦੇ ਵਿੱਚ ਵਸ ਕੇ ਤੇਰੇ ਪ੍ਰਾਣਾਂ ਦਾ ਆਧਾਰ ਬਣ ਜਾਵੇ।
ਨਾਮ ਉਪਦੇਸ਼ ਨਾਮ ਸੁਖ ਸਖਾ ਸਾ ਚਲਾ ਨਾਮ।
ਮਹਾਰਾਜ ਜੀ ਕਹਿੰਦੇ ਨਾਮ ਦਾ ਹੀ ਉਪਦੇਸ਼ ਕਰੇ, ਅੱਗੇ ਵੀ ਨਾਮ ਦਾ ਹੀ ਉਪਦੇਸ਼ ਦੇਵੇ, ਭਾਈ ਨਾਮ ਜਪਿਆ ਕਰੋ, ਆਪ ਵੀ ਜਪੇ, ਅੱਗੇ ਵੀ ਨਾਮ ਜਪਣ ਦਾ ਹੀ ਉਪਦੇਸ਼ ਦੇਵੇ ਵੀ ਨਾਮ ਜਪੋ, ਤੇ ਨਾਮ ਦਾ ਉਪਦੇਸ਼ ਦੇਵੇ ਨਾਮ ਸੁਖ, ਨਾਮ ਸੁਖ, ਨਾਮ ਦੇ ਵਿੱਚ ਹੀ ਗੁਰੂ ਖਾਲਸਾ ਜੀ ਸਾਰੇ ਸੁਖ ਨੇ। ਸਖਾ ਸਾਚਲਾ ਨਾਮ, ਔਰ ਜਿਹੜਾ ਪਰਮੇਸ਼ਰ ਦਾ ਸੱਚਾ ਨਾਮ ਹੈ ਇਹੀ ਸਾਡਾ ਸਖ ਹੈ, ਇਹੀ ਸਾਡਾ ਮਿੱਤਰ ਹੈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਹੇ ਉਧਾਰੀ ਉਥੇ ਨਾਮ ਨਹੀਂ ਨਾਲ ਨਿਭਣਾ ਹੈ ਜਹਾਂ ਪੰਥ ਤੇਰਾ ਕੋ ਨਾ ਸਮਝਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਉਥੇ ਨਾਮ ਨਹੀਂ ਨਾਲ ਸਖਾ ਬਣ ਕੇ ਨਿਭਣਾ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੇਰਾ ਸੱਚਾ ਮਿੱਤਰ ਹੈ
ਜੀਵਨ ਜਾ ਕਾ ਧਰਮ ਚੱਲਣਾ ਗੁਰ ਕੀ ਰੀਤ
ਮਹਾਰਾਜ ਜੀ ਕਹਿੰਦੇ ਜਿਸ ਦਾ ਜੀਵਨ ਜਾ ਕਾ ਧਰਮ ਹਿੱਤ ਜਿਹਦਾ ਜੀਵਨ ਧਰਮ ਵਾਸਤੇ ਹੀ ਹੋਵੇ ਧਰਮ ਵਾਸਤੇ ਹੀ ਆਪਣੇ ਜੀਵਨ ਨੂੰ ਜੀਵੇ ਇਹ ਨਹੀਂ ਕਿ ਅਧਰਮੀਆਂ ਵਾਂਗੂ ਆਪਣੇ ਜੀਵਨ ਨੂੰ ਪਸ਼ੂਆਂ ਤੇ ਜਾਨਵਰਾਂ ਵਾਂਗੂ ਬਤੀਤ ਕਰੇ ਕਹਿੰਦੇ ਜਿਸ ਦਾ ਜੀਵਨ ਹੀ ਧਰਮ ਵਾਸਤੇ ਹੋਵੇ ਚੱਲਣਾ ਗੁਰ ਕੀ ਰੀਤ ਤੇ ਗੁਰੂ ਦੀ ਦੱਸੀ ਮਰਿਆਦਾ ਦੇ ਅਨੁਸਾਰ ਚੱਲਣਾ ਜਿਹੜੀ ਰਹਿਤ ਗੁਰੂ ਨੇ ਦੱਸੀ ਹੈ ਜਿਹੜਾ ਹੁਕਮ ਗੁਰੂ ਸਾਹਿਬ ਨੇ ਕੀਤਾ ਹੈ ਉਸ ਹੁਕਮ ਅਨੁਸਾਰ ਉਸ ਰੀਤ ਦੇ ਅਨੁਸਾਰ ਚੱਲਣਾ ਹੈ
ਭੋਜਨ ਜਾਂ ਕਾ ਦੇਤ ਰਹਿ ਵੈਰਾਗੀ ਮੀਤ
ਜਿਸ ਦਾ ਭੋਜਨ ਕੇਵਲ ਦੇਹ ਨਿਮਿਤ ਹੋਵੇ ਕਿ ਸਰੀਰ ਪਾਲਣ ਵਾਸਤੇ ਭੋਜਨ ਛਕਣਾ ਹੈ ਭੋਜਨ ਵਾਸਤੇ ਨਹੀਂ ਜੀਵਣਾ ਜੀਵਨ ਵਾਸਤੇ ਭੋਜਨ ਨੂੰ ਗ੍ਰਹਿਣ ਕਰਨਾ ਹੈ ਕਹਿੰਦੇ ਜਿਸ ਦਾ ਭੋਜਨ ਕੇਵਲ ਤਨ ਵਾਸਤੇ ਸਵਾਦ ਲੈ ਕੇ ਨਾ ਭੋਜਨ ਖਾਵੇ ਕਹਿੰਦੇ ਜਿਸ ਦਾ ਭੋਜਨ ਵੀ ਕੇਵਲ ਸਰੀਰ ਨੂੰ ਪਾਲਣ ਤੱਕ ਹੀ ਸੀਮਿਤ ਹੋਵੇ ਕਿ ਸਰੀਰ ਦੀ ਕਿਉਂਕਿ ਸਾਢੇ ਤ੍ਰੈਮਣ ਦੇਹੋਰੀ ਚੱਲੇ ਪਾਣੀ ਅੰਨ ਇਹਨੇ ਤਾਂ ਪਾਣੀ ਅੰਨ ਦੇ ਆਸਰੇ ਚੱਲਣਾ ਹੈ ਅੰਨ ਪਾਣੀ ਦੇ ਆਸਰੇ ਸਰੀਰ ਨੂੰ ਚਲਾਉਣ ਵਾਸਤੇ ਬਸ ਉਸੇ ਤੱਕ ਹੀ ਸੀਮਿਤ ਰਹੇ ਕਿ ਭੋਜਨ ਕੇਵਲ ਤਨ ਵਾਸਤੇ ਹੈ ਔਰ ਇਸ ਪ੍ਰਕਾਰ ਨਾਲ ਆਪਣੇ ਮਨ ਦੇ ਵਿੱਚ ਰਹੇ ਵੈਰਾਗੀ ਮੀਤ ਹੇ ਮਿੱਤਰ ਆਪਣੇ ਹਿਰਦੇ ਵਿੱਚ ਵੈਰਾਗ ਦੀ ਅਵਸਥਾ ਰੱਖੇ ਸਿੱਖ ਵੈਰਾਗੀ ਅਵਸਥਾ ਬਣ ਕੇ ਰਹੇ ਗੁਰਸਿੱਖ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਇਤਿਹਾਸ ਵਿੱਚ ਬਚਨ ਆਏ ਸਨ ਨਾਨਕ ਪ੍ਰਕਾਸ਼ ਵਿੱਚ ਕਿ ਗੁਰਸਿੱਖ ਨੂੰ ਕੋਲ ਤਿੰਨ ਚੀਜ਼ਾਂ ਨੇ ਹਿਰਦੇ ਵਿੱਚ ਗਿਆਨ ਹੈ ਮੁੱਖ ਵਿੱਚ ਭਗਤੀ ਹੈ ਔਰ ਵਰਤਣ ਵਿੱਚ ਵੈਰਾਗ ਹੈ ਬਾਹਰ ਦੇ ਵਰਤਣ ਵਲੇਵੇ ਵਿੱਚ ਸਿੱਖ ਦੇ ਵੈਰਾਗ ਦੀ ਅਵਸਥਾ ਹੈ ਮੂੰਹ ਦੇ ਵਿੱਚ ਭਗਤੀ ਭਾਵਨਾ ਹੈ ਔਰ ਹਿਰਦੇ ਵਿੱਚ ਗਿਆਨ ਹੈ ਤੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖ ਜਿਹੜਾ ਹੈ ਉਹ ਆਪਣੇ ਵਰਤਣ ਵਿੱਚ ਵੈਰਾਗ ਦੀ ਅਵਸਥਾ ਰੱਖੇ
ਜਿਉਂ ਰਾਹੀ ਪਰਦੇਸ ਜਾਏ ਨਿਤ ਮਾਰਗ ਕੀ ਆਸ
ਜਿਵੇਂ ਕੋਈ ਮੁਸਾਫਰ ਕਿਸੇ ਦੇਸ਼ ਨੂੰ ਟੁਰਦਾ ਹੈ ਤੇ ਉਹ ਰਸਤੇ ਤੇ ਟੁਰਿਆ ਜਾਂਦਾ ਹੈ ਤੇ ਟੁਰੇ ਜਾਂਦੇ ਦੇ ਮਨ ਚ ਆਸ ਹੁੰਦੀ ਹੈ ਕਿ ਮੈਂ ਆਪਣੇ ਫਲਾਣੇ ਦੇਸ਼ ਪਹੁੰਚਣਾ ਫਲਾਣੇ ਨਗਰ ਚ ਪਹੁੰਚਣਾ ਆਸ ਰੱਖ ਕੇ ਟੁਰਿਆ ਜਾਂਦਾ ਨਾ ਬਿਨਾਂ ਆਸ ਤੋਂ ਤੇ ਨਾ ਟੁਰਿਆ ਜਾਂਦਾ ਆਸ ਰੱਖ ਕੇ ਟੁਰਦਾ ਵੀ ਮੈਂ ਆਪਣੇ ਦੇਸ਼ ਪਹੁੰਚਣਾ ਫਲਾਣੀ ਥਾਂ ਤੇ ਪਹੁੰਚਣਾ ਏਦਾਂ ਆਸ ਰੱਖ ਕੇ ਉਹ ਮੁਸਾਫਰ ਸਫ਼ਰ ਤੇ ਟੁਰਿਆ ਜਾਂਦਾ ਰਸਤੇ ਵਿੱਚ
ਤਿਉ ਆਤਮ ਇੱਥੇ ਆਚਰੈ ਰਹੀਏ ਚਿੱਟੀ ਉਦਾਸ
ਇਸ ਤਰ੍ਹਾਂ ਆਪਣੀ ਆਤਮਾ ਵਾਸਤੇ ਆਚਰਣ ਧਾਰਨ ਕਰਕੇ ਟੁਰੇ ਚੱਲਣਾ ਆਤਮਾ ਵਾਲੇ ਪਾਸੇ ਨੂੰ ਔਰ ਆਪਣੇ ਹਿਰਦੇ ਵਿੱਚ ਨਿੱਤ ਉਦਾਸ ਬਿਰਤੀ ਰੱਖਣੀ ਉਦਾਸ ਦਾ ਮਤਲਬ ਹੈ ਉਪਰਾਮਤਾ ਰੱਖਣੀ ਵੈਰਾਗ ਦੀ ਅਵਸਥਾ ਰੱਖਣੀ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਏਦਾਂ ਦੀ ਉਪਰਾਮਤਾ ਤੂੰ ਆਪਣੇ ਮਨ ਵਿੱਚ ਧਾਰਨ ਕਰਕੇ ਰੱਖਣੀ ਹੈ ਆਪਣੀ ਆਤਮਾ ਵਾਸਤੇ ਆਚਰਣ ਕਰਨਾ ਹੈ ਕੋਈ ਵੀ ਆਚਰਣ ਕਰਨਾ ਇਹ ਇਸ ਵਾਸਤੇ ਕਰਨਾ ਕਿ ਅਸੀਂ ਆਪਣੇ ਆਤਮਕ ਆਨੰਦ ਤੱਕ ਪਹੁੰਚਣਾ ਸਾਡਾ ਜਿਹੜਾ ਦੇਸ਼ ਹੈ ਉਹ ਆਤਮ ਦੇਸ਼ ਹੈ ਆਤਮ ਦੇਸ਼ ਤੱਕ ਪਹੁੰਚਣ ਵਾਸਤੇ ਅਸੀਂ ਇਹ ਸਾਰਾ ਪੈਂਡਾ ਤੈਅ ਕਰ ਰਹੇ ਹਾਂ ਮਨ ਚ ਆਸ ਰੱਖ ਕੇ ਟੁਰੇ ਚਲੇ ਜਾਓ ਕਦੇ ਨਾ ਕਦੇ ਕਿਤੇ ਨਾ ਕਿਤੇ ਆਪਣੀ ਆਤਮਾ ਦੇ ਉਸ ਪਰਮ ਆਨੰਦ ਤੱਕ ਪਹੁੰਚ ਹੀ ਜਾਵਾਂਗੇ ਪਰ ਆਪਣੇ ਚਿੱਤ ਵਿੱਚ ਉਦਾਸੀ ਦੀ ਬਿਰਤੀ ਯਾਨੀ ਕਿ ਉਪਰਾਮਤਾ ਦੀ ਬਿਰਤੀ ਰੱਖਣੀ ਹੈ
ਸੁਣੋ ਸਖਾ ਚਿੱਤ ਲਾਏ ਕੈ ਚੱਲੇ ਕੇਰੀ ਪ੍ਰੀਤ
ਗੁਰੂ ਕੇ ਸਿੱਖੋ ਸੁਣੋ ਚਿੱਤ ਲਾ ਕੇ ਸੁਣੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਸੰਸਾਰ ਤੋਂ ਚੱਲਿਆ ਤਾਂ ਸਾਰਿਆਂ ਨੇ ਜਾਣਾ ਇਹ ਸੰਸਾਰ ਦੀ ਖੇਡ ਹੀ ਐਸੀ ਹੈ ਚੱਲਣੇ ਦੀ ਜਿਹੜੀ ਪ੍ਰੀਤ ਹੈ ਉਹ ਮੈਂ ਹੁਣ ਤੁਹਾਨੂੰ ਦੱਸਦਾ ਹਾਂ
ਮੋਏ ਤੋਏ ਸਭ ਚਲੇਂਗੇ ਚਰਨਨ ਨਾ ਕੋਈ ਰੀਤ ਚਲਨ ਨਾ ਕੋਈ ਰੀਤ
ਮਹਾਰਾਜ ਜੀ ਕਹਿੰਦੇ ਮੈਂ ਵੀ ਚੱਲਿਆ ਜਾਣਾ ਤੁਸੀਂ ਵੀ ਚੱਲੇ ਜਾਣਾ ਰਹਿਣਾ ਤਾਂ ਕੋਈ ਨੀ ਨਾ ਕਿਸੇ ਨੇ ਇਹ ਸੰਸਾਰ ਦੀ ਖੇਡ ਹੈ ਮਹਾਰਾਜ ਜੀ ਕਹਿੰਦੇ ਏਦਾਂ ਆਪਣੇ ਮਨ ਚ ਵੈਰਾਗ ਰੱਖਣਾ ਕਿ ਇੱਕ ਦਿਨ ਚੱਲਿਆ ਜਾਣਾ ਮੈਂ ਵੀ ਚੱਲਿਆ ਜਾਣਾ ਤੂੰ ਵੀ ਚੱਲਿਆ ਜਾਣਾ ਇਹ ਸੰਸਾਰ ਦੀ ਖੇਡ ਹੀ ਐਸੀ ਹੈ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹੰਪੀ ਚਲਨਾ, ਦੂਰ ਗਵਨ ਸਰੀ ਉਪਰ ਮਰਨਾ। ਇਹੀ ਖੇਡ ਹੈ ਸੰਸਾਰ ਦੀ, ਚਲੇ ਮੈਂ ਵੀ ਜਾਣਾ, ਚਲੇ ਤੁਸੀਂ ਵੀ ਜਾਣਾ। ਕਹਿੰਦੇ ਇਸੇ ਤਰ੍ਹਾਂ ਦੀ ਚੱਲਣਾ ਕੋਈ ਰੀਤ, ਚੱਲਣ ਦੀ ਕੋਈ ਰੀਤ ਨਹੀਂ ਹੋਇਆ ਕਰਦੀ।
ਇਹ ਬੈਰਾਗ ਹਿਤ ਕਹਿਣ ਹੈ ਨਾ ਆਮਨ ਨਾ ਜਾਏ।
ਮਹਾਰਾਜ ਜੀ ਕਹਿੰਦੇ ਉਦਾਂ ਕੋਈ ਨਾ ਆਉਂਦਾ ਤੇ ਨਾ ਕੋਈ ਜਾਂਦਾ। ਆਖੋ ਸਤਨਾਮ ਸ੍ਰੀ। ਕਹਿੰਦੇ ਇਹ ਤਾਂ ਵਿਰਾਗ ਵਾਸਤੇ ਕਹਿਣਾ ਹੁੰਦਾ ਵੀ ਚਲੋ ਮਨ ਚ ਵਿਰਾਗ ਦੀ ਅਵਸਥਾ ਬਣੀ ਰਹੇ। ਅਸਲੀਅਤ ਤਾਂ ਇਹ ਹੈ ਨਾ ਕਿਛ, ਨਾ ਹੀ ਕੁਝ ਜਨੈ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਹੈ। ਅਸਲੀਅਤ ਤਾਂ ਇਹ ਹੈ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰ। ਇਹ ਤੋਂ ਚਲਤ ਪਿਆ, ਇਹ ਤਾਂ ਪਰਮੇਸ਼ਰ ਦੀ ਖੇਡ ਹੈ, ਰਚੀ ਹੋਈ ਚਲਿੱਤਰ ਹੈ। ਅਸਲ ਵਿੱਚ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਹੈ। ਇਹ ਤਾਂ ਗੱਲ ਕਰਨੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਤਾਂ ਵਿਰਾਗ ਵਾਸਤੇ ਨਾ ਵੀ ਚਲੋ ਚਲਿਆ ਹੀ ਜਾਣਾ ਤਾਂ ਜੋ ਸਾਡੇ ਅੰਦਰ ਵਿਰਾਗ ਬਣਿਆ ਰਹੇ। ਅਸਲ ਵਿੱਚ ਤਾਂ ਚੱਲਣ ਦੀ ਕੋਈ ਰੀਤ ਹੈ ਹੀ ਨਹੀਂ, ਤੇ ਨਾ ਕੋਈ ਆਉਂਦਾ ਹੈ ਤੇ ਨਾ ਹੀ ਕੋਈ ਜਾਂਦਾ ਹੈ।
ਆਪਣੀ ਵਾਸ਼ਨਾ ਆਪ ਮੈਂ ਸਮ ਸੁਪਨੇ ਮਿਲ ਜਾਏ।
ਜਦੋਂ ਗਿਆਨ ਹੋਣ ਤੇ ਆਪਣੀ ਵਾਸ਼ਨਾ ਆਪ ਆਪਣੇ ਵਿੱਚ ਸਮਾ ਜਾਂਦੀ ਹੈ, ਇਸ ਤਰ੍ਹਾਂ ਜਿਵੇਂ ਸੁਪਨਾ ਮਿਲ ਜਾਂਦਾ ਨਾ, ਪਹਿਲਾਂ ਲੰਮੇ ਪਏ ਹੋਈਏ, ਨੇਤਰ ਬੰਦ ਹੋਣ ਤੇ ਸੁਪਨਾ ਆ ਜਾਂਦਾ, ਅੱਖਾਂ ਖੁੱਲ ਜਾਣ ਸੁਪਨਾ ਸਮਾ ਜਾਂਦਾ, ਬੰਦ ਹੋਣ ਤੇ ਸੁਪਨਾ ਦਿਸਦਾ ਹੁੰਦਾ ਨਾ। ਜਦੋਂ ਜਾਗ ਆ ਜਾਂਦੀ ਹੈ ਸੁਪਨੇ ਤੋਂ ਬਾਅਦ, ਨਾਲ ਹੀ ਸੁਪਨਾ ਸਮਾ ਜਾਂਦਾ। ਕਹਿੰਦੇ ਇਸੇ ਤਰ੍ਹਾਂ ਜਿਹੜੀ ਸਾਡੀ ਵਾਸ਼ਨਾ ਹੈ, ਉਹ ਵਾਸ਼ਨਾ ਕਰਕੇ ਸਾਡਾ ਜਨਮ ਹੁੰਦਾ ਸੁਪਨੇ ਵਾਂਗੂ ਹੀ। ਪਰ ਜਦੋਂ ਗਿਆਨ ਦੀ ਜਾਗਰਤ ਅਵਸਥਾ ਵਿੱਚ ਜਾਗ ਜਾਈਏ, ਵਾਸ਼ਨਾ ਖੈ ਹੋ ਜਾਂਦੀ, ਇਸੇ ਤਰ੍ਹਾਂ ਸੁਪਨਾ ਵੀ ਨਸ਼ਟ ਹੋ ਜਾਂਦਾ, ਯਾਨੀ ਕਿ ਜਨਮ ਮਰਨ ਵੀ ਖਤਮ ਹੋ ਜਾਂਦਾ। ਫਿਰ ਨਾ ਜਨਮ ਹੈ ਨਾ ਮਰਨ ਹੈ। ਜਿਵੇਂ ਜਾਗਦਿਆਂ ਸੁਪਨਾ ਖਤਮ ਹੋ ਜਾਂਦਾ ਹੈ, ਇੱਦਾਂ ਗਿਆਨ ਭਏ ਤੇ ਜਨਮ ਭਰਨ ਜਨਮ ਮਰਨ ਦਾ ਨਿਵਰਤੀ ਹੋ ਜਾਂਦੀ ਹੈ। ਗਿਆਨ ਹੋਣ ਤੇ ਜਨਮ ਮਰਨ ਦਾ ਨਿਵਾਰਨ ਹੋ ਜਾਂਦਾ ਹੈ।
ਆਦ ਅੰਤ ਜਿਉ ਨੀਂਦ ਮੈਂ ਆਤਮ ਜਾਨੋ ਪਾਏ।
ਕਹਿੰਦੇ ਜਿਵੇਂ ਨੀਂਦ ਤੋਂ ਪਹਿਲਾਂ ਤੇ ਨੀਂਦ ਤੋਂ ਬਾਅਦ ਆਤਮਾ ਹੀ ਸੀ ਨਾ। ਜਾਗਣ ਤੋਂ ਪਹਿਲਾਂ ਵੀ ਆਤਮਾ ਦਾ ਆਨੰਦ ਸੀ, ਜਾਗਦਾ ਸੀ ਜਦੋਂ, ਜਦੋਂ ਸੌ ਗਿਆ ਉਦੋਂ ਵੀ ਆਤਮਕ ਆਨੰਦ, ਜਦੋਂ ਜਾਗ ਪਿਆ ਫਿਰ ਨੀਂਦ ਤੋਂ ਬਾਅਦ ਫਿਰ ਵੀ ਆਤਮਕ ਆਨੰਦ ਹੀ ਹੈ। ਕਹਿੰਦੇ ਜਿਵੇਂ ਤਿੰਨਾਂ ਅਵਸਥਾਵਾਂ ਦੇ ਵਿੱਚ ਆਤਮਾ ਹੀ ਬਣੀ ਰਹਿੰਦੀ ਹੈ।
ਇਹੀ ਯੋਗ ਕੀ ਰੀਤ ਹੈ ਮੈਂ ਤੋ ਕਈ ਬਣਾਏ।
ਯੋਗ ਦੀ ਰੀਤੀ ਹੈ ਭਾਈ, ਇਹ ਮੈਂ ਤੁਹਾਨੂੰ ਕਹਿ ਕੇ ਸੁਣਾਈ ਹੈ ਕਿ ਜਦੋਂ ਪਹਿਲਾਂ ਸੀ ਉਦੋਂ ਵੀ ਸਾਡੇ ਅੰਦਰ ਸੁਪਨਾ ਨਹੀਂ ਸੀ ਜਾਗਦਿਆਂ ਹੋਇਆਂ, ਜਦੋਂ ਨੀਂਦ ਵਿੱਚ ਆਏ ਉਦੋਂ ਵੀ ਸੁਪਨਾ ਨਹੀਂ ਰਿਹਾ ਗੂੜੀ ਨੀਂਦ ਵਿੱਚ। ਸੁਪਨਾ ਕਦੋਂ ਆਇਆ? ਜਦੋਂ ਵਿਚਕਾਰਲੀ ਅਵਸਥਾ ਬਣੀ। ਜਾਗਰਤ ਤੇ ਸੁਖੋਪਤੀ ਦੀ ਵਿਚਕਾਰਲੀ ਅਵਸਥਾ ਦਾ ਨਾਮ ਸਵਪਨ ਹੈ। ਕਹਿੰਦੇ ਉਦੋਂ ਹੀ ਸੁਪਨਾ ਦਿਸਦਾ ਨਾ, ਸੁਪਨੇ ਵਿੱਚ ਬੜਾ ਕੁਝ ਦਿਸਦਾ, ਬੜੇ ਪਸਾਰੇ ਦਿਸਦੇ ਨੇ, ਬੜੀਆਂ ਚੀਜ਼ਾਂ ਦਿਸਦੀਆਂ ਨੇ, ਪਰ ਸਾਰੀਆਂ ਬਿਨਸ ਜਾਂਦੀਆਂ ਜਦੋਂ ਅੱਖ ਖੁੱਲਦੀ ਹੈ, ਜਦੋਂ ਜਾਗਦਾ ਫਿਰ ਇਕੱਲੇ ਦਾ ਇਕੱਲਾ ਹੁੰਦਾ। ਕਹਿੰਦੇ ਇਹੀ ਯੋਗ ਦੀ ਰੀਤ ਹੈ। ਯੋਗ ਦੀ ਇਸ ਰੀਤ ਨੂੰ ਭਲੀ ਪ੍ਰਕਾਰ ਨਾਲ ਸਮਝ ਲਵੋ ਕਿ ਆਤਮਾ ਹੀ ਆਤਮਾ ਹੈ, ਜਨਮ ਮਰਨ ਤਾਂ ਹੈ ਹੀ ਕੋਈ ਨਹੀਂ, ਤਾਂ ਇੱਕ ਸੁਪਨੇ ਮੰਤਰ ਹੈ। ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਬਹੁਤ ਉਦਾਹਰਣਾਂ ਐਸੀਆਂ ਦਿੱਤੀਆਂ ਜਿੱਥੇ ਇਸ ਜਗਤ ਨੂੰ ਮੇਰੇ ਪਾਤਸ਼ਾਹ ਨੇ ਸੁਪਨੇ ਸਮਾਨ ਕਿਹਾ। ਜਗ ਸੁਪਨ ਸਮਾਨ, ਇਹ ਜਗਤ ਸੁਪਨੇ ਦੇ ਸਮਾਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਨਾਵੇਂ ਮਹੱਲੇ ਦੇ ਸਲੋਕਾਂ ਚ ਕਹਿੰਦੇ ਨੇ ਭਾਈ ਇਹ ਜਗਤ ਸੁਪਨਾ ਹੈ, ਇਹ ਸੁਪਨੇ ਦੇ ਸਮਾਨ ਹੈ, ਇਸ ਕਰਕੇ ਇਹਨੂੰ ਸੱਚ ਨਹੀਂ ਸਮਝਣਾ। ਹੁਣ ਮਹਾਰਾਜ ਜੀ ਇੱਥੋਂ ਅੱਗੇ ਅਰਦਾਸਾਂ ਦੀ ਗੱਲ ਸ਼ੁਰੂ ਕਰਦੇ ਨੇ, ਕਿਉਂਕਿ ਪਿੱਛੇ 75 ਅਰਦਾਸਾਂ ਹੋ ਚੁੱਕੀਆਂ ਨੇ। ਹੁਣ ਮਹਾਰਾਜ ਜੀ ਇੱਥੇ 76ਵੀਂ ਅਰਦਾਸ ਆਰੰਭ ਕਰਦਿਆਂ ਹੋਇਆਂ ਦੱਸਦੇ ਹਨ।
ਪੰਚੀ ਅਰਦਾਸਾਂ ਜੋਗ ਕੀ ਸੋਹੰਗ ਅੰਸਾਹਿਤ।
ਇਹਦੇ ਵਿੱਚੋਂ ਜਿਹੜੀਆਂ ਪੰਜ ਅਰਦਾਸਾਂ ਨੇ ਉਹ ਯੋਗ ਦੀਆਂ ਹਨ। 75 ਤੇ 5 80 ਹੁੰਦੀਆਂ। ਕਹਿੰਦੇ 75 ਤੋਂ ਅੱਗੇ 76ਵੀਂ ਤੋਂ ਲੈ ਕੇ 80ਵੀਂ ਅਰਦਾਸ, ਜਿਹੜੀ ਪੰਜ ਅਰਦਾਸਾਂ ਆਉਣੀਆਂ ਨੇ ਅੱਗੇ, ਇਹ ਯੋਗ ਦੀਆਂ ਹਨ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਹੈ ਸੋਹੰਗ ਹੰਸਾ ਹੇਤ। ਸੋਹੰਗ ਹੰਸਾ ਦਾ ਮਤਲਬ ਹੈ ਮੈਂ ਵਹੁ ਹੂੰ, ਯਾਨੀ ਕਿ ਮੈਂ ਪਰਮਾਤਮਾ ਸਰੂਪ ਹੀ ਹਾਂ, ਮੇਰੇ ਵਿੱਚ ਤੇ ਪਰਮ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਇਹ ਬਚਨ ਆਉਂਦਾ ਹੈ, ਸੋਹੰ ਹੰਸਾ ਸੋ ਪ੍ਰਭ ਜਾਪ। ਇਹ ਸੋਹੰਗ ਦਾ ਮਤਲਬ ਮੈਂ ਉਹ ਹਾਂ, ਪਰਮਾਤਮਾ ਦਾ ਹੀ ਸਰੂਪ ਹਾਂ, ਮੇਰੇ ਵਿੱਚ ਪਰਮੇਸ਼ਰ ਚ ਕੋਈ ਭੇਦ ਨਹੀਂ ਹੈ। ਇਹਦੇ ਵਾਸਤੇ ਅਰਦਾਸ ਕਰੇ ਕਿ ਹੇ ਪ੍ਰਭੂ, ਮੇਰੇ ਅੰਦਰ ਇਸ ਤਰ੍ਹਾਂ ਦਾ ਗਿਆਨ ਉਜਾਗਰ ਹੋ ਜਾਏ, ਮੈਨੂੰ ਇਹ ਸਮਝ ਆ ਜਾਵੇ, ਸੋਝੀ ਆ ਜਾਵੇ ਕਿ ਮੈਂ ਤੇਰਾ ਹੀ ਸਰੂਪ ਹਾਂ, ਤੇਰੇ ਵਿੱਚ ਤੇ ਮੇਰੇ ਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ, ਤੂੰ ਤੇ ਮੈਂ ਦੋਵੇਂ ਹੀ ਇੱਕ ਹਾਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਸ ਤਰ੍ਹਾਂ ਦੀ ਅਵਸਥਾ ਦੀ ਸਮਝ ਆ ਜਾਵੇ, ਇਹਦੇ ਵਾਸਤੇ ਅਰਦਾਸ। ਇਹ ਯੋਗ ਦੀਆਂ ਪੰਜ ਅਰਦਾਸਾਂ ਦੱਸ ਰਹੇ ਨੇ। ਪਹਿਲੀ ਅਰਦਾਸ ਇਹ ਹੈ, ਜਿਹਨੂੰ 76ਵੀਂ ਅਰਦਾਸ ਵੀ ਕਹਾਂਗੇ, ਕਿ ਆਪ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਕਿ ਹੇ ਪ੍ਰਭੂ, ਸਾਡੇ ਅੰਦਰ ਆਤਮਾ ਦਾ ਸਵਰੂਪ ਸਾਕਸ਼ਾਤਕਾਰ ਹੋ ਜਾਏ, ਤੁਹਾਡਾ ਹੀ ਸਰੂਪ ਹੈ, ਅਸੀਂ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ, ਇਹਦਾ ਸਾਨੂੰ ਗਿਆਨ ਹੋ ਜਾਵੇ।
ਸੋਹੰਗੇ ਅੰਸਾ ਏਤ,
ਹਾਂਜੀ,
ਕੁੰਡਲੀ ਪ੍ਰਾਣੀ ਅਪਾਨ ਕੋ ਸਤਿਗੁਰ ਰਾਖੋ ਚੇਤ।
ਫਿਰ ਜਿਹੜੀ ਕੁੰਡਲਨੀ ਹੈ ਉਹਨੂੰ ਸਿੱਧਿਆ ਕਰਨ ਦੀ ਅਰਦਾਸ ਕਰਨੀ ਕਿ ਹੇ ਪ੍ਰਭੂ, ਜਿਹੜੀ ਸਾਡੀ ਕੁੰਡਲਨੀ ਹੈ ਉਹ ਸਿੱਧੀ ਹੋ ਜਾਏ। ਕੁੰਡਲਨੀ ਸੁਰਜੀ ਸਤ ਸੰਗਤ, ਮਹਾਰਾਜ ਜੀ ਕਹਿੰਦੇ ਸੰਗਤ ਕਰੋ, ਸੰਗਤ ਵਿੱਚ ਇਹ ਕੁੰਡਲਨੀ ਸਿੱਧੀ ਹੋ ਜਾਂਦੀ ਹੈ। ਇਹ ਨਾਗ ਵਾਲ ਪਾ ਕੇ ਪਈ ਹੁੰਦੀ ਹੈ ਕੁੰਡਲਨੀ ਸਾਡੀ ਰੀੜ੍ਹ ਦੀ ਹੱਡੀ ਦੇ ਨਾਲ, ਤੇ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਇਹਦੇ ਵਾਸਤੇ ਵੀ ਅਰਦਾਸ ਕਰਨੀ ਕਿ ਵਾਹਿਗੁਰੂ, ਸਾਡੀ ਇਹ ਜਿਹੜੀ ਕੁੰਡਲਨੀ ਹੈ ਇਹ ਸਿੱਧੀ ਹੋ ਜਾਵੇ। ਪ੍ਰਾਣ ਅਪਾਨ ਕੋ ਸਤਿਗੁਰੂ ਰਾਖੈ ਚੇਤ, ਕਿ ਮਹਾਰਾਜ ਜੀ ਜਿਹੜੇ ਸਾਡੇ ਪ੍ਰਾਣ ਨੇ, ਇਹ ਤੀਸਰੀ ਅਰਦਾਸ ਜਿਹੜੀ ਯੋਗ ਦੀ ਅਰਦਾਸ ਹੈ ਕਿ ਮਹਾਰਾਜ ਜੀ ਸਾਡੇ ਪ੍ਰਾਣਾਂ ਦਾ ਜਿਹੜਾ ਆਸਰਾ ਹੈ ਉਹ ਤੁਹਾਡਾ ਪਵਿੱਤਰ ਨਾਮ ਬਣਿਆ ਰਹੇ, ਅਸੀਂ ਹਰ ਇੱਕ ਸਾਹ ਦੇ ਨਾਲ ਤੁਹਾਡੇ ਨਾਮ ਦਾ ਚਿੰਤਨ ਕਰੀਏ, ਹਰ ਇੱਕ ਸਵਾਸ ਦੇ ਵਿੱਚ ਤੁਹਾਡੇ ਨਾਮ ਦਾ ਸਾਡੇ ਅੰਦਰ ਚਿੰਤਨ ਚੱਲਦਾ ਰਹੇ।
ਅਨਦ ਉਠੈ ਚੁਣ ਕਾਰ ਜਬ ਸਤਿਗੁਰ ਨਾਮ ਚਿਤਾ ਰੇ।
ਜਦੋਂ ਸਾਡੇ ਅੰਦਰ ਇਹ ਵੀ ਅਰਦਾਸ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਸਾਡੇ ਅੰਦਰ ਅਨਹਦ ਨਾਦਾਂ ਦੀ ਚੁਣਕਾਰ ਉੱਠੇ, ਇਹ ਕੰਨਾਂ ਦੀ ਘੂੰ ਘੂੰ ਨਹੀਂ ਹੈ, ਇਹ ਅਨਹਦ ਨਾਦਾਂ ਦੇ ਨਾਦ ਨੇ ਜਿਹੜੇ ਅੰਦਰ ਗੁਰੂ ਖਾਲਸਾ ਜੀ ਸ਼ਬਦ ਦੀ ਕਮਾਈ ਕਰਦਿਆਂ ਉੱਠਦੇ ਹਨ। ਸਾਧਨਾ ਕਰਦਿਆਂ ਕਰਦਿਆਂ ਜਦੋਂ ਅਨਹਦ ਸ਼ਬਦ ਦਸਮ ਦੁਆਰ ਵੱਜਦੇ ਨੇ, ਉਹਨਾਂ ਦਸਮ ਦੁਆਰ ਦੇ ਵਿੱਚ ਵੱਜਣ ਵਾਲੇ ਅਨਹਦ ਨਾਦਾਂ ਦੀ ਨਾਦ ਦੀ ਆਵਾਜ਼ ਨੂੰ ਸੁਣ ਕੇ ਇਹ ਕਹਿਣਾ ਕਿ ਸਤਿਗੁਰੂ ਜੀ ਸਾਨੂੰ ਤੁਹਾਡਾ ਨਾਮ ਚੇਤੇ ਰਹੇ, ਕਿਤੇ ਉਹਨਾਂ ਅਨਹਦ ਨਾਦਾਂ ਦੇ ਨਾਦ ਦੇ ਰਸ ਦੇ ਵਿੱਚ ਹੀ ਨਾ ਅਸੀਂ ਉਲਝ ਜਾਈਏ, ਉੱਥੇ ਪਹੁੰਚ ਕੇ ਵੀ ਮਹਾਰਾਜ ਜੀ ਸਾਨੂੰ ਤੁਹਾਡਾ ਨਾਮ ਚੇਤੇ ਰਹੇ, ਅਸੀਂ ਤੁਹਾਡੇ ਨਾਮ ਨੂੰ ਚਿਤਾਰਦੇ ਰਹੀਏ।
ਗੋਹੇ ਧਿਆਨ ਗੁਰ ਗਿਆਨ ਮੈਂ ਚੌਥੀ ਲੀਜੈ ਤਾਰ।
ਯੋਗ ਦੀਆਂ ਇਹਨਾਂ ਪੰਜ ਅਰਦਾਸਾਂ ਵਿੱਚੋਂ ਚੌਥੀ ਅਰਦਾਸ ਇਹ ਹੈ ਕਿ ਗੋਹਜ ਧਿਆਨ ਗੁਰ ਗਿਆਨ ਮੈਂ, ਗੁਰੂ ਦੇ ਦੱਸੇ ਹੋਏ ਧਿਆਨ ਦੇ ਵਿੱਚ ਆਪਣੀ ਸੁਰਤ ਨੂੰ ਲਾ ਕੇ ਉਸ ਗਿਆਨ ਦੀ ਅਵਸਥਾ ਤੱਕ ਪਹੁੰਚਣਾ, ਗੋਹਜ ਗਿਆਨ ਤੇ ਧਿਆਨ ਦੀ ਅਵਸਥਾ ਤੱਕ ਪਹੁੰਚਣਾ, ਇਹ ਚੌਥੀ ਅਰਦਾਸ ਦੱਸੀ ਹੈ।
ਚਾਰ ਪਦਾਰਥ ਹੱਥ ਗੁਰ ਪੰਜਵੀਂ ਇਹ ਅਰਦਾਸ।
ਯੋਗ ਦੀ ਪੰਜਵੀਂ ਅਰਦਾਸ ਯਾਨੀ ਕਿ 80ਵੀਂ ਅਰਦਾਸ, ਜਿਵੇਂ ਪਿੱਛੋਂ ਗਿਣਤੀ ਕਰੀਏ ਤੇ ਫਿਰ 80ਵੀਂ ਅਰਦਾਸ ਹੈ। ਇੱਥੇ ਯੋਗ ਦੀਆਂ ਪੰਜ ਅਰਦਾਸਾਂ ਦੱਸੀਆਂ ਨੇ, ਪੰਜਵੀਂ ਅਰਦਾਸ ਇਹ ਹੈ ਕਿ ਚਾਰੇ ਪਦਾਰਥ ਸਤਿਗੁਰਾਂ ਦੇ ਹੱਥ ਵਿੱਚ ਨੇ, ਗੁਰੂ ਦੇ ਚਰਨਾਂ ਚ ਅਰਦਾਸ ਕਰਨੀ, ਪ੍ਰਭੂ ਜੀ ਕਿਰਪਾ ਕਰੋ, ਦਇਆ ਕਰੋ, ਸਾਨੂੰ ਚੌਂ ਪਦਾਰਥਾਂ ਦੀ ਦਾਤ ਬਖਸ਼ੋ। ਧਰਮ ਅਰਥ ਕਾਮ ਮੋਖ ਚਾਰੇ ਹੀ ਚਾਹੀਦੇ ਨੇ ਸਾਨੂੰ, ਇਹਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ ਕਰਨੀ। ਜੇ ਚਾਰ ਪਦਾਰਥ ਚਾਹੀਦੇ ਨੇ ਤੇ ਕਿਤੇ ਹੋਰ ਜਾ ਕੇ ਅਰਦਾਸਾਂ ਜਾਂ ਮੱਥਾ ਰਗੜਨ ਦੀ ਲੋੜ ਨਹੀਂ ਹੈ ਕਰਨ ਦੀ, ਆਪਣੇ ਗੁਰੂ ਦੇ ਚਰਨਾਂ ਵਿੱਚ ਇਹ ਭਰੋਸਾ ਹੋਣਾ ਚਾਹੀਦਾ ਕਿ ਚਾਰ ਪਦਾਰਥ ਹੱਥ ਗੁਰ, ਚਾਰੇ ਪਦਾਰਥ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਦਸਤ ਕਮਲਾਂ ਵਿੱਚ ਹਨ।
ਪੂਰਨ ਪੂਰੀ ਪਾਏ ਗਏ ਛੇਵੀਂ ਛਦਮ ਪ੍ਰਕਾਸ਼।
ਛੇਵੀਂ ਅਰਦਾਸ ਯਾਨੀ ਕਿ 81ਵੀਂ ਅਰਦਾਸ ਇਹ ਹੈ ਕਿ ਹੇ ਗੁਰੂ, ਜਿਹੜਾ ਮਾਇਆ ਦਾ ਛਲ ਹੈ ਮੇਰੇ ਤੇ ਪ੍ਰਕਾਸ਼ ਜਿਹੜਾ ਕਰ ਰਿਹਾ, ਇਹ ਮਾਇਆ ਦਾ ਛਲ ਜਿਹੜਾ ਹੈ ਇਹ ਮੇਰੇ ਤੋਂ ਦੂਰ ਰੱਖਿਆ। ਜੇ ਮੇਰੀ ਇਹ ਅਰਦਾਸ ਹੈ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਕਿ ਤੁਸੀਂ ਮੇਰੀ ਪੂਰੀ ਪਾਵੋਗੇ, ਕਿ ਜਿਹੜਾ ਇਹ ਮਾਇਆ ਦਾ ਪਰਛਾਵਾਂ ਮੇਰੇ ਤੇ ਪਿਆ ਹੋਇਆ, ਇਸ ਮਾਇਆ ਦੇ ਪਰਛਾਵੇ ਤੋਂ ਮੈਂ ਰਹਿਤ ਹੋ ਜਾਵਾਂ।
ਸਤਵੀਂ ਸ਼ਰਨੀ ਆਏ ਪਰ ਸਤਿਗੁਰ ਪੂਰੀ ਪਾਏ।
ਸਤਵੀਂ ਅਰਦਾਸ ਇਹ ਕਰਨੀ ਹੈ ਕਿ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਸ਼ਰਨ ਨੂੰ ਗ੍ਰਹਿਣ ਕੀਤਾ ਹੈ ਤੇ ਮਹਾਰਾਜ ਜੀ ਮੈਨੂੰ ਇਹ ਭਰੋਸਾ ਹੈ ਕਿ ਤੁਸੀਂ ਮੇਰੀ ਪੂਰੀ ਪਾਵੋਗੇ। ਭਾਵ ਯਾਨੀ ਕਿ ਮੇਰੀ ਪੂਰੀ ਤੁਹਾਡੇ ਚਰਨਾਂ ਵਿੱਚ ਬਣੀ ਰਹੇਗੀ।
ਅੱਠਵੀਂ ਮਾਲਾ ਫੇਰੀਏ ਸਾਥ ਸਾਥ ਗੁਰ ਧਿਆਏ।
ਅੱਠਵੀਂ ਅਰਦਾਸ ਇਹ ਹੈ ਕਿ ਮਾਲਾ ਫੇਰਨੀ ਹੈ ਆਪਣੇ ਸਵਾਸਾਂ ਦੀ, ਕੱਲੇ ਕੱਲੇ ਸਵਾਸ ਨੂੰ ਮਣਕਾ ਬਣਾ ਲੈਣਾ ਔਰ ਹਰ ਇੱਕ ਸਾਹ ਨੂੰ ਮਣਕਾ ਬਣਾ ਕੇ ਉਹਦੇ ਦੁਆਰਾ ਸਵਾਸ ਅੰਦਰ ਜਾਵੇ ਤਾਂ ਵਾਹੇ, ਸਵਾਸ ਬਾਹਰ ਆਵੇ ਤਾਂ ਗੁਰੂ। ਵਾਹਿਗੁਰੂ 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 ਦਾ ਜਾਪ ਜਪਦੇ ਰਹੀਏ, ਸਵਾਸ ਸਵਾਸ ਆਪਣੇ ਗੁਰੂ ਨੂੰ ਧਿਆਉਂਦੇ ਰਹੀਏ। ਇਹ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਨੀ ਹੈ।
ਨਾਮੀ ਨਿਤ ਗੁਰ ਸੇਵਨੋ ਨਰਕ ਨਿਵਾਰਨ ਯੋਗ।
ਨੌਵੀਂ ਅਰਦਾਸ ਇਹ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਅਸੀਂ ਨਿਤ ਤੁਹਾਡੀ ਸੇਵਾ ਕਰਦੇ ਰਹੀਏ ਕਿਉਂਕਿ ਤੁਹਾਡੀ ਸੇਵਾ ਨਰਕਾਂ ਤੋਂ ਨਿਵਾਰਨ ਯੋਗ ਹੈ। ਤੁਹਾਡੀ ਕੀਤੀ ਹੋਈ ਸੇਵਾ ਨਰਕਾਂ ਦੀ ਅੱਗ ਚ ਨਹੀਂ ਸੜਨ ਦਿੰਦੀ, ਨਰਕਾਂ ਤੋਂ ਬਚਾ ਲੈਣ ਵਾਲੀ ਹੈ। ਸਤਿਗੁਰੂ ਜੀ ਤੁਹਾਡੀ ਸੇਵਾ, ਕਿਰਪਾ ਕਰਕੇ ਸਾਨੂੰ ਆਪਣੀ ਸੇਵਾ ਬਖਸ਼ੋ।
ਦਸਵੀਂ ਦਗ ਦਿਨਾ ਹੋਈਏ ਸ਼ਾਂਤੀ ਯੋਗ ਮੈਂ ਹੋਗ।
ਦਸਵੀਂ ਅਰਦਾਸ ਇਹ ਹੈ ਕਿ ਹੇ ਪ੍ਰਭੂ ਇਹ ਜਿਹੜੀ ਤ੍ਰਿਸ਼ਨਾ ਤੇ ਵਿਕਾਰਾਂ ਦੀ ਅੱਗ ਚਾਰੇ ਪਾਸੇ ਬਲ ਰਹੀ ਜੀਵਾਂ ਨੂੰ ਸਾੜ ਰਹੀ ਹੈ, ਕਿਰਪਾ ਕਰੋ ਮੈਨੂੰ ਇਸ ਅੱਗ ਤੋਂ ਬਚਾ ਕੇ ਰੱਖਿਓ, ਕਿਤੇ ਮੈਂ ਇਸ ਅੱਗ ਚ ਦਗਦ ਨਾ ਹੋ ਜਾਵਾਂ, ਕਿਤੇ ਮੈਂ ਇਸ ਅੱਗ ਵਿੱਚ ਸੜ ਬਲ ਕੇ ਖਾਕ ਨਾ ਹੋ ਜਾਵਾਂ। ਹੇ ਰੱਬ ਜੀ, ਹੇ ਗੁਰੂ ਜੀ, ਮੇਰੇ ਤੇ ਕਿਰਪਾ ਕਰਕੇ ਮੈਨੂੰ ਇਸ ਅੱਗ ਤੋਂ ਬਚਾ ਕੇ ਰੱਖੋ।
ਸਿੱਖਾ ਭਰਮ ਰਾਖੀ ਜੀਏ ਬੁੱਧ ਰਾਖੀਏ ਠੌਰ।
ਗਿਆਰਵੀਂ ਅਰਦਾਸ ਇਹ ਕਰਨੀ ਹੈ ਕਿ ਹੇ ਸਿੱਖ ਕਦੇ ਆਪਣੇ ਮਨ ਚ ਭਰਮ ਨਾ ਕਰੀਏ, ਪਰ ਜੇ ਕਦੇ ਮਤ ਭਰਮ ਵਿੱਚ ਜਾਵੇ ਤਾਂ ਅਰਦਾਸ ਕਰੀਏ, ਹੇ ਗੁਰੂ ਜੀ ਮੇਰੀ ਬੁੱਧੀ ਨੂੰ ਆਪਣੀ ਟੇਕ ਬਖਸ਼ੋ, ਮੈਨੂੰ ਇਸ ਭਰਮ ਦੇ ਵਿੱਚੋਂ ਕਿਰਪਾ ਕਰਕੇ ਬਾਹਰ ਕੱਢ ਲਵੋ।
ਰਾਖਾ ਸਤਿਗੁਰ ਸਿੱਖ ਕਾ ਜਿਉਂ ਅਚਾਰ ਹਿਤ ਔਰ।
ਬਾਰਵੀਂ ਅਰਦਾਸ ਇਹ ਕਰਨੀ ਹੈ ਕਿ ਸਤਿਗੁਰੂ ਜੀ ਤੁਸੀਂ ਆਪਣੇ ਸਿੱਖ ਦੇ ਆਚਾਰ ਦੇ ਰਾਖੇ ਹੋ, ਰਾਖਾ ਸਤਿਗੁਰੂ ਸਿੱਖ ਕਾ। ਮਹਾਰਾਜ ਜੀ ਤੁਸੀਂ ਆਪਣੇ ਸਿੱਖ ਦੇ ਰਾਖੇ ਹੋ, ਜਿਉਂ ਆਚਾਰ ਹਿਤ ਔਰ, ਕਿ ਜਿਹੜਾ ਸਿੱਖ ਹੈ ਉਹ ਆਚਰਣ ਧਾਰਨ ਕਰਦਾ ਹੈ ਆਪਣੇ ਜੀਵਨ ਦੇ ਅੰਦਰ, ਤਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਆਪਣੇ ਸਿੱਖ ਦੀ ਰਾਖੀ ਕਰੋ।
ਬਾਲੀ ਬਿਹਾਏ ਗੁਰੂ ਟਿਗ ਤੇਰੋ ਗੁਰੂ ਨਿਭਾ।
ਕਹਿੰਦੇ ਤੇਰਵੀਂ ਅਰਦਾਸ ਇਹ ਕਰੇ ਕਿ ਜਿਵੇਂ ਬੱਚਾ ਬੱਚਿਆਂ ਵਾਂਗੂ ਗੁਰੂ ਦੇ ਸਮੀਪ ਹੀ ਰਹੀਏ। ਬਾਲੀ ਬਿਹਾਏ ਗੁਰੂ ਟਿਗ, ਕਿ ਸਤਿਗੁਰਾਂ ਦੇ ਕੋਲ ਹੀ ਰਹਿਣਾ ਹਰ ਵੇਲੇ। ਜਿਵੇਂ ਬੱਚਾ ਆਪਣੇ ਮਾਂ ਬਾਪ ਦੇ ਨੇੜੇ ਹੀ ਰਹਿੰਦਾ ਨਾ, ਉਹਨੂੰ ਛੱਡ ਕੇ ਦੂਰ ਨਹੀਂ ਜਾ ਸਕਦਾ। ਕਹਿੰਦੇ ਏਦਾਂ ਹਰ ਵੇਲੇ ਸਤਿਗੁਰੂ ਜੀ ਤੁਹਾਡੇ ਕੋਲ ਹੀ ਰਹੀਏ। ਤੋਰੇ ਗੁਰੂ ਨਿਭਾਹੇ, ਗੁਰੂ ਜੀ ਸਾਡੀ ਜਿਹੜੀ ਪ੍ਰੀਤ ਆ ਉਹ ਤੋੜ ਤੱਕ ਨਿਭਾ ਦਿਓ, ਇਹ ਸਾਡੀ ਅਰਦਾਸ ਹੈ, ਇਹ ਸਾਡੀ ਬੇਨਤੀ। ਦੂਜਾ ਅਰਥ ਏਦਾਂ ਵੀ ਮਹਾਂਪੁਰਖ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰ ਛੱਡ ਕੇ ਸਾਨੂੰ ਕਿਤੇ ਹੋਰ ਬਲੀਆਂ ਦੇਣ ਦੀ ਲੋੜ ਨਹੀਂ ਹੈ। ਬਾਲੀ ਦਾ ਅਰਥ ਕਈ ਵਿਦਵਾਨਾਂ ਨੇ ਬਲੀਆਂ ਵੀ ਕੀਤਾ ਹੈ ਕਿ ਸਾਨੂੰ ਕਿਸੇ ਦੇਵੀ ਦੇਵਤਿਆਂ ਦੇ ਕੋਲ ਜਾ ਕੇ ਬਲੀਆਂ ਦੇਣ ਦੀ ਲੋੜ ਨਹੀਂ ਹੈ।
ਬਚਨ ਮਾਨ ਹਿਤ ਪੰਦਰਵੀਂ ਦੀਨਾ ਸਤਿਗੁਰ ਰਾ।
ਚੌਦਵੀਂ ਅਰਦਾਸ ਹੈ ਤੋਰੇ ਗੁਰੂ ਨਿਭਾਹਾ, ਸਤਿਗੁਰੂ ਜੀ ਸਾਡੀ ਜਿਹੜੀ ਪ੍ਰੀਤ ਹੈ ਉਹ ਤੋੜ ਤੱਕ ਨਿਭਾ ਦਿਓ। ਪੰਦਰਵੀਂ ਅਰਦਾਸ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹਿੱਤ ਦੇ ਨਾਲ ਮੰਨਣਾ ਹੈ। ਬਚਨ ਮਾਨ ਹਿੱਤ ਪੰਦਰਵੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਹੈ ਉਹਨੂੰ ਹਿੱਤ ਦੇ ਨਾਲ ਭਾਵਨਾ ਦੇ ਨਾਲ ਮੰਨਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਮੋੜਨਾ। ਦੀਨਾ ਸਤਿਗੁਰੂ ਰਾਹਾ, ਫਿਰ ਇਹ ਸੋਲਵੀਂ ਅਰਦਾਸ ਕਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਮਾਰਗ ਦਰਸ਼ਨ ਕਰਾਓ, ਸਾਨੂੰ ਰਸਤੇ ਦੀ ਸੋਝੀ ਬਖਸ਼ਿਸ਼ ਕਰੋ।
ਮਾਨ ਦੇ ਕੁਲ ਕੀ ਰਹਿ ਬਣੈ ਸੰਬੰਧੀ ਸੰਤ।
ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਦਇਆ ਕਰੋ, ਆਪ ਦਇਆ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਆਪਣੇ ਦੀਨ ਦੁਨੀਆਂ ਵਿੱਚ ਮਾਣ ਬਖਸ਼ੋ। ਇਹ ਸਤਾਰਵੀਂ ਅਰਦਾਸ ਕਰੇ ਕਿ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਮਾਣ ਬਖਸ਼ੋ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਅਠਾਰਵੀਂ ਅਰਦਾਸ, ਹੇ ਗੁਰੂ ਜੀ ਮੇਰੀ ਕੁੱਲ ਵਿੱਚ ਮੇਰੀ ਆਬਰੋ ਬਣੀ ਰਹੇ। ਕੁੱਲ ਕੀ ਰਹੇ, ਮੇਰੀ ਕੁੱਲ ਦੇ ਵਿੱਚ ਮੇਰੀ ਆਬਰੋ ਬਣੀ ਰਹੇ। ਬਣੇ ਸੰਬੰਧੀ ਸੰਤ ਫਿਰ 19ਵੀਂ ਅਰਦਾਸ ਇਹ ਕਰੇ ਕਿ ਹੇ ਪ੍ਰਭੂ ਜਿਹੜੇ ਤੁਹਾਡੇ ਮਹਾਂਪੁਰਖ ਮਹਾਤਮਾ ਸੰਤ ਨੇ ਬੰਦਗੀ ਕਰਨ ਵਾਲੇ, ਮੇਰਾ ਉਹਨਾਂ ਨਾਲ ਸੰਬੰਧ ਜੁੜੇ, ਮੇਰਾ ਉਹਨਾਂ ਦੇ ਨਾਲ ਸੰਬੰਧੀ ਪੁਣੇ ਦਾ ਰਿਸ਼ਤੇਦਾਰੀ ਦਾ ਨਾਤਾ ਬਣੇ।
ਪ੍ਰੀਤੀ ਨਿਵੇ ਤਿਤ ਸ਼ੁੱਧ ਗ੍ਰੇ ਇਹੀ ਖੂਬ ਕਲ ਕੰਤ।
ਔਰ ਹੇ ਪ੍ਰਭੂ ਮੇਰੀ ਬਿਰਤੀ ਵਿਚ ਨਿਵਾਣ ਦੀ ਬਿਰਤੀ ਰਹੇ, ਯਾਨੀ ਕਿ ਮੇਰੇ ਹਿਰਦੇ ਚ ਨਿਮਰਤਾ ਦੀ ਬਿਰਤੀ ਬਣੀ ਰਹੇ ਮੇਰੇ ਹਿਰਦੇ ਵਿਚ। ਹੇ ਪ੍ਰਭੂ ਬਿਰਤੀ ਨੂੰ ਜਾਵੇ ਭਾਵ ਦਿਲ ਵਿਚ ਗਰੀਬੀ ਦਾ ਭਾਵ ਵਸਦਾ ਰਹੇ। ਫਿਰ ਥਿਤ ਸ਼ੁੱਧ ਗ੍ਰਹੇ 21ਵੀਂ ਅਰਦਾਸ ਕਿ ਸ਼ੁੱਧ ਘਰ ਵਿਚ ਮੇਰੀ ਸਥਿਤ ਹੋਵੇ, ਯਾਨੀ ਕਿ ਮੇਰਾ ਅੰਤਸ਼ਕਰਨ ਜਿਹੜਾ ਹੈ ਉਹ ਸ਼ੁੱਧ ਭਾਵ ਦੇ ਵਿਚ ਬਣਿਆ ਰਹੇ। 22ਵੀਂ ਅਰਦਾਸ ਹੈ ਕਿ ਹੇ ਪ੍ਰਭੂ ਕਿ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਇਸ ਲੋਕ ਦੀ ਸੁੰਦਰਤਾ ਤੇ ਪਰਲੋਕ ਦੀ ਸੁੰਦਰਤਾ ਦੀ ਦਾਤ ਬਖਸ਼ਿਸ਼ ਕਰੋ, ਯਾਨੀ ਕਿ ਜਿਹੜਾ ਮੇਰਾ ਕੋਝਾਪਨ ਹੈ ਉਸ ਨੂੰ ਨਿਵਾਰ ਦਿਓ।
ਤੇਵੀ ਤਰਗਸ ਗੁਰੂ ਕਾ 24 ਕਟਾਰੀ ਸਿੱਧ।
23ਵੀਂ ਅਰਦਾਸ ਇਹ ਹੈ ਕਿ ਜਦੋਂ ਗਾਤਰੇ ਤਰਕਸ ਕਹਿੰਦੇ ਨੇ ਖਾਲਸਾ ਜੀ ਤੀਰਾਂ ਦੇ ਪੱਥੇ ਨੂੰ, ਤੀਰਾਂ ਦਾ ਪੱਥਾ ਧਾਰਨ ਕਰਨਾ ਉਦੋਂ ਅਰਦਾਸ ਕਰੇ, ਫਿਰ ਕਟਾਰ ਧਾਰਨ ਕਰੇ 24ਵੀਂ ਅਰਦਾਸ ਕਿ ਹੇ ਪ੍ਰਭੂ ਮੈਂ ਕਟਾਰ ਗਾਤਰੇ ਪਾਉਣ ਲੱਗਾ ਕਿਰਪਾ ਰੱਖਿਆ ਜੇ, ਹਰ ਹਰ ਭਾਵ ਦੇ ਵਿਚ ਮੇਰੀ ਰੱਖਿਆ ਕਰਿਆ ਜੇ।
25ਵੀਂ ਪਾਤਸ਼ਾਹ ਗੁਰੂ ਥਿਰ 26 ਗੁਰੂ ਤੇਗ ਬ੍ਰਿਧ।
25ਵੀਂ ਅਰਦਾਸ ਇਹ ਹੈ ਕਿ ਹੇ ਪ੍ਰਭੂ ਮੈਂ ਇੱਜ਼ਤ ਸਹਿਤ ਆਪਣਾ ਸਿਰ ਤੁਹਾਡੇ ਚਰਨਾਂ ਦੇ ਵਿਚ ਥਿਰ ਕਰਕੇ ਰੱਖਾਂ। 25ਵੀਂ ਪਾਤਸ਼ਾਹ ਗੁਰੂ ਥਿਰ, ਹੇ ਪ੍ਰਭੂ ਜੀ ਮੇਰੀ ਇੱਜ਼ਤ ਮੇਰੇ ਸਿਰ ਤੇ ਰੱਖਿਆ ਜੇ, ਪਤ ਮੇਰੀ ਰੱਖਿਆ ਜੇ, ਮੈਂ ਆਪਣਾ ਸੀਸ ਆਪ ਜੀ ਦੇ ਚਰਨਾਂ ਦੇ ਵਿਚ ਭੇਟ ਕਰਾਂ, ਭਾਵ ਹਰ ਵੇਲੇ ਸਤਿਗੁਰੂ ਜੀ ਤੁਹਾਡੇ ਚਰਨਾਂ ਦੇ ਵਿਚ ਮੇਰੀ ਬਣੀ ਰਹੇ। 26 ਗੁਰ ਟਿਗ ਬ੍ਰਿਧ, 26ਵੀਂ ਅਰਦਾਸ ਇਹ ਕਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿਚ ਮੇਰਾ ਜਿਹੜਾ ਪਿਆਰ ਹੈ ਉਹ ਵਧਦਾ ਰਹੇ ਬਣਿਆ ਰਹੇ।
101 ਅਰਦਾਸ ਕਰ 100 ਬਰਸਾਂ ਕੋ ਦੋਕ।
ਪਾਤਸ਼ਾਹ ਜੀ ਏਦਾਂ 26 ਅਰਦਾਸਾਂ ਇੱਥੇ ਆਈਆਂ ਨੇ, 75 ਅਰਦਾਸਾਂ ਪਿੱਛੇ ਆਪਾਂ ਪਿਛਲੇ ਪ੍ਰਕਰਨ ਚ ਵਿਚਾਰੀਆਂ, ਕੁੱਲ ਕਿੰਨੀਆਂ ਹੋ ਗਈਆਂ 101। 101 ਅਰਦਾਸਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖੋ ਅਸੀਂ ਤੁਹਾਨੂੰ ਦੱਸੀਆਂ ਨੇ। ਇਹਦਾ ਜਿਹੜਾ ਫਲ ਹੈ 100 ਬਰਸਾਂ ਕੇ ਦੋਖ, 100 ਬਰਸਾਂ ਦੇ ਜਿਹੜੇ ਦੋਖ ਨੇ ਇਹਨਾਂ ਅਰਦਾਸਾਂ ਦੇ ਨਾਲ ਉਹਨਾਂ ਦੋਸ਼ਾਂ ਦੀ ਨਿਵਿਰਤੀ ਹੋ ਜਾਂਦੀ ਹੈ।
ਗੁਰੂ ਗਵਾਵੇ ਸਿੱਖ ਕੇ ਪਾਵੇ ਗੁਰ ਪਦ ਮੋਕ।
ਜਿਹੜਾ ਸਿੱਖ ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸਾਂ ਕਰਦਾ ਹੈ ਉਸ ਸਿੱਖ ਦੇ ਜਿੰਨੇ ਦੋਸ਼ ਨੇ, 100 ਵਰਸ਼ਾਂ ਦੇ ਵੀ ਦੋਸ਼ ਹੋਣ, ਉਹ ਸਾਰਿਆਂ ਦੋਸ਼ਾਂ ਨੂੰ ਗੁਰੂ ਸਾਹਿਬ ਜੀ ਨਿਵਾਰ ਦਿੰਦੇ ਨੇ, ਉਹਨਾਂ ਦੋਸ਼ਾਂ ਦੀ ਨਿਵਿਰਤੀ ਕਰ ਦਿੰਦੇ ਨੇ, ਔਰ ਉਸ ਸਿੱਖ ਨੂੰ ਮੋਕਸ਼ ਪਦਵੀ ਦੀ ਮੁਕਤੀ ਦਾ ਜਿਹੜਾ ਦਾਨ ਹੈ, ਮੁਕਤੀ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਹੁੰਦੀ ਹੈ।
ਸੋ ਅਰਦਾਸੀਆ ਜੋਗ ਹੈ ਤਾਂ ਕਿ ਪੂਜੈ ਪਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਇਹੋ ਜਿਹਾ ਅਰਦਾਸੀਆ ਅਰਦਾਸ ਕਰਨ ਵਾਲਾ ਸਿੱਖ ਹੈ, ਜਿਹੜਾ ਹਰ ਵੇਲੇ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰਦਾ, ਕਹਿੰਦੇ ਉਹਦੇ ਪੈਰ ਪੂਜਣੇ ਚਾਹੀਦੇ ਹਨ, ਉਸ ਸਿੱਖ ਦੇ ਚਰਨ ਪੂਜਣੇ ਚਾਹੀਦੇ ਹਨ, ਉਹਨੂੰ ਨਮਸਕਾਰ ਕਰਨੀ ਚਾਹੀਦੀ ਹੈ।
ਸਿੱਖ ਸੁਖੀ ਸੋ ਹੋਏਗਾ ਸੋ ਅਰਦਾਸ ਕਰਾਏ।
ਮਹਾਰਾਜ ਜੀ ਕਹਿੰਦੇ ਉਹ ਸਿੱਖ ਸੁਖੀ ਹੋਵੇਗਾ ਜਿਹੜਾ ਇਹ ਅਰਦਾਸਾਂ ਕਰਾਵੇਗਾ ਗੁਰੂ ਚਰਨਾਂ ਵਿੱਚ, ਜਿਹੜੀਆਂ ਪਿੱਛੇ ਦੱਸੀਆਂ ਹਨ ਇਹ ਅਰਦਾਸਾਂ ਗੁਰੂ ਚਰਨਾਂ ਵਿੱਚ ਕਰਵਾਏਗਾ। ਮਹਾਰਾਜ ਜੀ ਕਹਿੰਦੇ ਉਹ ਸਿੱਖ ਸੁੱਖ ਦੇ ਨਾਲ ਵਸੇਗਾ, ਉਹਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ।
ਸਤਿਗੁਰ ਹਿਤ ਦਸਵੰਦ ਦੇ ਸਿੱਖੀ ਜੁਗ ਤਰਾਏ।
ਗੁਰੂ ਕਾ ਸਿੱਖ ਆਪਣੇ ਸਤਿਗੁਰਾਂ ਦੇ ਨਿਮਿਤ ਦਸਵੰਦ ਦੀ ਜਿਹੜੀ ਮਾਇਆ ਹੈ ਉਹ ਜ਼ਰੂਰ ਭੇਟ ਕਰੇ, ਦਸਵਾਂ ਹਿੱਸਾ ਗੁਰੂ ਦੇ ਨਿਮਿਤ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰੇ, ਗੁਰੂ ਦੇ ਚਰਨਾਂ ਵਿੱਚ ਭੇਟ ਕਰੇ ਤੇ ਸਿੱਖੀ ਜੁਗਤ ਰਹਾਏ। ਸਿੱਖੀ ਦੀ ਜਿਹੜੀ ਜੁਗਤ ਹੈ ਉਸ ਜੁਗਤ ਦਾ ਧਾਰਨੀ ਹੋ ਕੇ ਸਿੱਖ ਰਹਿਣਾ ਕਰੇ।
ਨਾਨ ਦਾਨ ਸਤਨਾਮ ਮੈਂ ਵਰਤੇ ਬੈਸ ਨਿਭਿਤਾਏ।
ਨਾਨ ਯਾਨੀ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ ਇਹ ਸਿੱਖ ਦਾ ਨਿਯਮ ਹੋਵੇ, ਇਸ਼ਨਾਨ ਕਰਨਾ, ਦਾਨ ਵੀ ਕਰਨਾ, ਤਿੰਨ ਚੀਜ਼ਾਂ ਨੇ, ਨਾਮ, ਦਾਨ ਤੇ ਇਸ਼ਨਾਨ। ਮਹਾਰਾਜ ਜੀ ਕਹਿੰਦੇ ਸਿੱਖ ਤਿੰਨਾਂ ਦਾ ਧਾਰਨੀ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਵੀ ਕਰੇ, ਫਿਰ ਦਾਨ ਵੀ ਕਰੇ। ਦਇਆ ਦੀ ਬਿਰਤੀ ਵੀ ਖਾਲਸੇ ਨੇ ਰੱਖਣੀ, ਦਾਨ ਪੁੰਨ ਕਰਨ ਦੀ ਬਿਰਤੀ ਵੀ ਰੱਖਣੀ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਇਸ ਕਰਕੇ ਦਾਨ ਖਾਲਸੇ ਨੂੰ ਵੀ ਕਰਨਾ ਹੈ, ਪੰਥ ਨੂੰ ਹੀ, ਸਿੰਘਾਂ ਨੂੰ ਹੀ ਦਾਨ ਕਰਨਾ। ਗਰੀਬ ਕਾ ਮੂੰਹ ਗੁਰੂ ਕੀ ਗੋਲਕ ਵੀ ਕਿਹਾ। ਇਸ ਕਰਕੇ ਦਾਨ ਦੀ ਬਿਰਤੀ ਵੀ ਰੱਖਣੀ ਹੈ, ਨਾਮ ਵੀ ਜਪਣਾ ਹੈ। ਸਤ ਨਾਮ, ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ ਉਹਦਾ ਜਾਪ ਜਪਦਿਆਂ ਹੋਇਆ ਉਹਦੇ ਵਿੱਚ ਆਪਣੀ ਉਮਰ ਨੂੰ ਬਤੀਤ ਕਰਨਾ ਹੈ।
ਪਰ ਨਾਰੀ ਤਨ ਛੋੜ ਕੇ ਨਿਸ਼ਚਾ ਗੁਰਪਦ ਸ਼ਰਨ।
ਕਦੇ ਪਰਾਈ ਇਸਤਰੀ ਦਾ ਭਾਵ ਆਪਣੇ ਹਿਰਦੇ ਚ ਨਾ ਫੁਰਨ ਦੇਵੇ। ਜਿਹੜਾ ਤਿਆਰ ਬਰਤਿਆਰ ਸਿੱਖ ਹੈ ਉਹ ਪਰ ਨਾਰੀ, ਪਰ ਇਸਤਰੀ, ਪਰ ਪੁਰਖ ਦਾ ਧਿਆਨ ਆਪਣੇ ਹਿਰਦੇ ਵਿੱਚੋਂ ਛੱਡ ਦੇਵੇ, ਪਰਾਏ ਧਨ ਦੀ ਬਿਰਤੀ ਛੱਡ ਦੇਵੇ, ਪਰਾਏ ਧਨ ਤੇ ਆਪਣੀ ਅੱਖ ਨਾ ਰੱਖੇ, ਨਿਸ਼ਚਾ ਗੁਰਪਦ ਸ਼ਰਨ ਆਪਣੇ ਗੁਰੂ ਦੇ ਚਰਨਾਂ ਦੀ ਸ਼ਰਨ ਦੇ ਉੱਤੇ ਭਰੋਸਾ ਰੱਖੇ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਿਸ਼ਚਾ ਰੱਖੇ।
ਬਾਣੀ ਸਤਿਗੁਰ ਕੀ ਪੜੈ ਘਟੈ ਜਨਮ ਮਰਨ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸਿੱਖ ਸਤਿਗੁਰਾਂ ਦੀ ਬਾਣੀ ਪੜ੍ਹਦੇ ਨੇ, ਗੁਰਬਾਣੀ ਦਾ ਜਾਪ ਕਰਦੇ ਨੇ, ਸਤਿਗੁਰੂ ਜੀ ਦੇ ਬਚਨਾਂ ਤੇ ਪਹਿਰਾ ਦਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ ਦਾ ਆਸਰਾ ਲੈਂਦੇ ਨੇ ਭਾਈ। ਮਹਾਰਾਜ ਜੀ ਕਹਿੰਦੇ ਉਹ ਬਾਣੀ ਉਹਨਾਂ ਦਾ ਜਨਮ ਤੇ ਮਰਨ ਕੱਟ ਕੇ ਨਿਵਾਰ ਦਿੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਨਮ ਮਰਨ ਨਿਵਾਰ ਦਿੰਦੀ ਹੈ। ਇਸ ਕਰਕੇ ਗੁਰਸਿੱਖ ਨੇ ਗੁਰਬਾਣੀ ਦਾ ਜਾਪ ਨਹੀਂ ਛੱਡਣਾ, ਗੁਰਬਾਣੀ ਦਾ ਪੱਲਾ ਨਹੀਂ ਸਿੱਖ ਨੇ ਛੱਡਣਾ, ਹਰ ਵੇਲੇ ਗੁਰਬਾਣੀ ਦਾ ਆਸਰਾ ਸਿੱਖ ਨੇ ਗ੍ਰਹਿਣ ਕਰਕੇ ਰੱਖਣਾ। ਹੋਰ ਵੀ ਬੜੇ ਕੀਮਤੀ ਬਚਨ ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ।